मानस की गत एही तू सम्राच्य अकाच्य अगोच जीव पिंड तेरी रास रहम तेरी सुख पाया सद नानक की अरदास चुको चुक अटल सतगुरु श्री गुरु ग्रंथ साहिब महाराज सच्चे पातशाह जी दे अपार मेहरामत दा सदका हर रोज दी तरह सतगुरु जी दे चरणां विच बैठ के रब्बी बाणी दे कीर्तन चल रही लड़ीवार इतिहास दी विचार भाई साहिब भाई मनजीत सिंह जी कर रहे सन। आओ आपां जिवें पिछले दिनां विच सतगुरु गुरु गोबिंद सिंह पिता महाराज जी दे परकार आनंदपुर साहब तो लैके फतेहगढ़ साहब तक चमकौर साहब माछीवाड़ा राय कला जी कोल चौधरी समीर जी कोल सतगुरु ने जिवें हस्तियां नूं निवाजिया दुनिया दा दस्तूर की सी ते रब दा फर्ज की अदा कीता सतगुरां ने महाराज जी दी कृपा नाल दर्शन कीते कारण हुण आपां सतगुरु गुरु गोबिंद सिंह पिता महाराज जी दे समुचे जीवन विचों कुछ कु मोतियां नूं चुण के क्योंकि गुणा दे सागर कारण उन्होंने दर्शन दीदार विचार द्वारा करांगे। फतेह बुलाओ अदब नाल आखो जी वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब पिता महाराज जी दे पावन पवित्र बचन का भई जदों किसी इंसान का रब नाल प्यार पैंदा है तो उस दियां निशानियां की हुंदियां कन भई इहदा रब नाल प्यार है कि दुनिया नाल प्यार। बहरूनी तौर ते तो असीं बड़े आराम नाल वेख सकते हाँ कि बंदा पाठ करे धार्मिक अस्थाना विच पहुंचे तो पता लगता है कि रब नूं भी प्यार करदा है। पर सतगुरु सच्चे पातशाह जिहड़ी प्यार दी परिभाषा दिंदे कारण वह इन्नी पतली जी नहीं है। सतगुरु जी कहिंदे रब ते गुरु नाल प्यार विच कोई कंडीशन कोई शर्त नहीं चाहीदी। जिन्ना चिर कोई शर्त कै उन्ना चिर प्यार अधूरा कै उन्ना चिर वह प्रीत पूरी नहीं वह मंजिल ते नहीं पहुँचाएगी। बचन ने ना फरीदा जां लभ तां निको क्या जे दुनिया की कोई मंग विच घर आके खलोतीए ते इनू निओ ना कहण लभ तां कूड़ा निहे जे लालच ए प्यार ते कह पर कूड़ा ए जे मंग पूरी होई ते आवांगे ना उचो लालच पूरा होया ते टुट जांगे। रोज टुटदे ने मन एक दिहाड़ी विच कई बार एक कूड़े नियो दा विखावा मन करता है हैरान खोजदा है अंदर की खोर है। जदों भी सिक्खी दे राह ते तुर के पै रहे हो दूजे मनुख नूं ना कदे वाच करिए कि दूजा की करता है। सिक्खी दियां तरक्कियां ते बुलंदियां नूं छूणा होवे ते सतगुरु जी दे हर गल नूं अपने अंदर लगा के अपने नाल जोड़ के वेखिए। जो कुछ महाराज कह रहे हैं ਮੈਂ ਪੂਰਾ ਉਤਰਦਾ ਕਿ ਨਹੀਂ ਉਤਰਦਾ? ਸਵਾਲ ਇੱਕ ਹੈ। ਜੇ ਉਂਗਲ ਦੂਜੇ ਵੱਲ ਜਾ ਕੇ ਕੋਈ ਦੂਜੇ ਪੂਰੇ ਉਤਰਦੇ ਕਰਨ ਕਿ ਨਹੀਂ ਉਤਰਦੇ, ਉਹਦੇ ਨਾਲ ਆਪਣਾ ਨੁਕਸਾਨ ਹੈ। ਜੇ ਉਹ ਵੀ ਸਤਿਗੁਰੂ ਮੈਨੂੰ ਕੁਝ ਕਹਿ ਰਹੇ ਕਰਨ ਅਤੇ ਪਿਆਰਿਓ ਮੈਂ ਕੁਝ ਲੈਣਾ ਹੈ ਅਤੇ ਬਸ ਕਹਾਣੀ ਤੁਸੀਂ ਵੇਖੋਗੇ, ਅੱਜ ਹੋਰ ਕੱਲ੍ਹ ਹੋਰ ਪਰਸੋਂ ਹੋਰ। ਆਪਾਂ ਪਿਛਲੇ ਦਿਨਾਂ 'ਚ ਇੱਕ ਬਚਨ ਵਿਚਾਰ ਪਿਆ ਸੀ, ਬਾਬਾ ਫਰੀਦ ਸਾਹਿਬ ਜੀ ਦਾ ਪੁੱਤ ਵੀ ਨਜਾਕੂ ਦੇਣ ਅਤੇ ਚੇਤਾ ਵੀ ਨਜਾਕੂ ਦੇਣ, ਅਤੇ ਬਾਬਾ ਜੀ ਕਿਸੇ ਮੇਲ ਦੇ ਘਰ ਵਿੱਚ ਆ ਕੇ ਰਾਤ ਨੂੰ ਦਾਤ ਵੰਡਣਾ ਚਾਹੁੰਦੇ ਨੇ। ਪੁੱਤ ਨੂੰ ਆਵਾਜ਼ ਮਾਰੀ, ਨਜਾਕੂ ਦੇਣ ਉੱਠ, ਪਰ ਉਹ ਅੱਗੋਂ ਉੱਠਿਆ ਨਹੀਂ। ਸੇਵਕ ਖੜਾ ਹੋ ਗਿਆ, ਆ ਕੇ ਕਹਿੰਦਾ ਹੈ ਜੀ ਖਜੂਰ ਫੁਰਮਾਓ ਮੈਂ ਹਾਜ਼ਰ ਹਾਂ। ਕਹਿ ਲੱਗੇ ਨੇ ਬੇਟਾ ਤੈਨੂੰ ਨਹੀਂ ਆਵਾਜ਼ ਮਾਰੀ, ਉਹ ਪੁੱਤਰ ਨਜਾਕੂ ਨੂੰ ਆਵਾਜ਼ ਮਾਰੀ। ਥੋੜ੍ਹਾ ਕੁ ਚਿਰ ਟਹਿਲੇ ਅਤੇ ਫਿਰ ਆਵਾਜ਼, ਫਿਰ ਨਹੀਂ ਪੁੱਤ ਉੱਠਿਆ ਅਤੇ ਸੇਵਾਦਾਰ ਫਿਰ ਆ ਕੇ ਖਲੋ ਗਿਆ। ਆਵਾਜ਼ ਇੱਕੋ ਜਗ੍ਹਾ ਤੋਂ ਆ ਰਹੀ ਹੈ, ਪਰ ਪਿਆਰਿਓ ਜਿਹਨੂੰ ਆਵਾਜ਼ ਮਾਰਦੀ ਜਾ ਰਹੀ ਹੈ ਉਸਨੇ ਸੁਣਦਾ ਨਹੀਂ ਉਹਦਾ ਅੰਦਰ, ਜੇ ਸੁਣਦਾ ਤਾਂ ਮਨ ਢੀਠ ਹੋ ਕੇ ਉੱਠਣਾ ਨਹੀਂ ਚਾਹੁੰਦਾ, ਪਰ ਜਿਸ ਵੱਲ ਦਾਤ ਨਹੀਂ ਜਾਣੀ ਉਹ ਸੁਣਦਾ ਪਿਆ ਹੈ। ਜਗਿਆਸੂ ਤਿਆਰ ਹੈ, ਦਾਤਾ ਨਹੀਂ ਤਿਆਰ ਉਹਨੂੰ ਅਜੇ ਦਾਤ ਦੇਣ ਲਈ, ਉਹ ਕਿਸੇ ਹੋਰ ਨੂੰ ਅੱਜ ਨਿਵਾਜ ਰਿਹਾ ਹੈ। ਉਹਨਾਂ ਨੂੰ ਤਾਂ ਦਿੰਦੀ ਕਹਿਣ ਗੁਰੂ ਕੇ ਪਿਆਰਿਓ, ਜਦੋਂ ਤੀਜੀ ਵਾਰ ਫਿਰ ਪਾਠ ਮਾਰੀ ਅਤੇ ਪੁੱਤਰ ਤਾਂ ਵੀ ਨਹੀਂ ਉੱਠਿਆ। ਸੇਵਕ ਹੀ ਆਇਆ ਤਾਂ ਉਹਨਾਂ ਨੇ ਦੁੱਖ ਬਚਨ ਕਿਹਾ ਸੀ। ਬਾਬਾ ਫਰੀਦ ਸਾਹਿਬ ਕਹਿੰਦੇ ਵਾਹ ਰੱਬਾ ਤੇਰੇ ਵੀ ਖੇਲ ਨਿਆਰੇ ਕਰਨ, ਇਤਨਾ ਨੂੰ ਦਾਤਾ ਦੇਣਾ ਚਾਹੁੰਦਾ ਏ, ਉਹ ਉੱਠਦੇ ਹੀ ਨਹੀਂ, ਉਹ ਲੈ ਨੂੰ ਦਾਤਾ ਤਿਆਰ ਨਹੀਂ, ਅਤੇ ਕਈਆਂ ਨੂੰ ਇੰਨੀ ਪਿਆਰੀ ਜੁਗਤੀ ਆਉਂਦੀ ਏ ਉਹ ਕਿਸੇ ਹੋਰ ਨੂੰ ਵੀ ਦਾਤਾਂ ਵੰਡੀਆਂ ਜਾਣ ਅਤੇ ਉਹ ਆਪ ਦਾਤ ਝੋਲੀ ਪਵਾ ਲੈਂਦੇ। ਆਪਾਂ ਇਸ ਤਿਆਰੀ ਨਾਲ ਪਾਉਣਾ ਹੈ। ਲਗਾਤਾਰ ਗੁਰੂ ਘਰਾਂ 'ਚ ਸੰਗਤਾਂ ਆਉਂਦੀਆਂ ਵੀ ਝੋਲੀ ਖਾਲੀ ਦੀ ਖਾਲੀ, ਉਹਦਾ ਪਤਾ ਕੀ ਕਾਰਨ? ਸੁੱਤਾ ਜਿਹਾ ਮਨ ਆਉਂਦਾ ਅਤੇ ਸੁੱਤਾ ਤੁਰ ਜਾਂਦਾ ਹੈ। ਪਹਿਲੀ ਗੱਲ ਤਾਂ ਆਉਣੇ ਛੱਡ ਰਿਹਾ, ਲੱਭਦਾ ਰਹਿੰਦਾ ਤੁਸੀਂ ਅਮਸਿਆ ਲੱਭਾਂ, ਕੋਈ ਦੁੱਖ ਸੁੱਖ ਆਵੇ ਤਾਂ ਉਦੋਂ ਚੱਲਾਂਗੇ, ਪਰ ਨਹੀਂ। ਗੁਰੂ ਕੇ ਪਿਆਰਿਓ ਸਵੇਰ ਦਾ ਕੁਝ ਇਸ ਤਰ੍ਹਾਂ ਦੀ ਖਿਆਲ ਮਹਾਰਾਜ ਪਾਏ ਜਾਂਦੇ ਨੇ, ਮੀਡੀਏ ਨੇ ਬਹੁਤ ਭਲਾ ਕੀਤਾ ਏ, ਪਰ ਮੀਡੀਏ ਨੇ ਇੱਕ ਚੀਜ਼ ਸਾਚੋ ਖੋ ਲਈ ਕਹਿ, ਉਹ ਖੋਈਏ ਆ ਗੁਰੂ ਦੀਆਂ ਸੰਗਤ ਦੀਆਂ ਅਮੋਲਕ ਘੜੀਆਂ। ਅੱਜ ਘਰ ਵਿੱਚ ਬੈਠਿਆਂ ਨੂੰ ਟੀਵੀ 'ਤੇ ਜਿਹੜੀ ਮਰਜ਼ੀ ਕਥਾ ਸੁਣ ਲਓ, ਜਿਹੜਾ ਮਰਜ਼ੀ ਕੀਰਤਨ ਸੁਣ ਲਓ, ਲੋਕਲ ਸੁਣ ਲਓ, ਹਰਿਮੰਦਰ ਸਾਹਿਬ ਤੋਂ, ਖਜੂਰ ਸਾਹਿਬ ਤੋਂ, ਪਿਆਰ ਕੋ ਵੱਡੇ ਸ਼ਹਿਰਾਂ ਤੋਂ, ਜਦੋਂ ਘਰ ਵਿੱਚ ਹੀ ਕਈ ਕਈ ਕਥਾ ਅਤੇ ਕੀਰਤਨ ਖੋਲ ਲਿਆ ਗੁਰਦੁਆਰੇ ਆਉਣ ਦੀ ਕਿਹੜਾ, ਨਾਲੇ ਰੱਬ ਰਾਜੀ ਨਾਲੇ ਮਨ ਰਾਜੀ ਨਹੀਂ। ਹਰ ਜਗ੍ਹਾ 'ਤੇ ਇਹ ਮਨ ਥੱਲੇ ਨੂੰ ਖਿੱਚਦਾ, ਰੱਬ ਤੋਂ ਦੂਰ ਹੋਣ ਦੀ ਸਕੀਮ ਕਰਦਾ ਰਹਿੰਦਾ ਹੈ। ਮੈਂ ਬੇਨਤੀ ਕਰਦਾ ਸਾਂ ਸਤਿਗੁਰਾਂ ਦੀਆਂ ਬਖਸ਼ਿਸ਼ ਲੈਣ ਲਈ ਆਪਣੇ ਤੋਂ ਤੁਰਨਾ ਹੈ। ਮਹਾਰਾਜ ਜੀ ਨੂੰ ਪੁੱਛਿਆ ਸਤਿਗੁਰੂ ਪ੍ਰੀਤ ਦੱਸੋ ਤੁਹਾਡੀ ਮਿਹਰ ਨਾਲ ਆਪਾਂ ਤੁਰ ਪਏ ਹਾਂ ਤੁਹਾਡੇ ਚਰਨਾਂ ਨੂੰ ਪਿਆਰ ਕਰਨ ਵਾਲੇ ਕਰ ਰਹੇ ਹਾਂ, ਪਰ ਕੀ ਪਤਾ ਲੱਗੇ ਸਾਨੂੰ ਭਈ ਅਜੇ ਮਨ ਅੰਦਰ ਕੂੜਾ ਨਹੀਂ ਹੋਏ ਅਤੇ ਸੱਚਾ ਨਹੀਂ ਉਹ ਸ਼ੁਰੂ ਹੋ ਗਿਆ ਹੈ। ਅਜੇ ਅੰਦਰ ਇਹੀ ਵੇਖਦਾ ਹੈ ਵੀ ਆਹ ਲੋੜਾਂ ਪੂਰੀਆਂ ਹੋਣਗੀਆਂ ਅਤੇ ਮੈਂ ਆਉਣਾ ਹੈ, ਨਾ ਹੋਈਆਂ ਜਾਂ ਗੁਰਦੁਆਰਾ ਬਦਲਾਂਗੇ ਜਾਂ ਗੁਰੂ ਬਦਲਾਂਗੇ ਜਾਂ ਧਰਮ ਬਦਲਾਂਗੇ, ਐਸੇ ਤਾਂ ਨਹੀਂ ਖਿਆਲ ਆ ਰਹੇ। ਗੁਰੂ ਕੇ ਪਿਆਰਿਓ ਜੇ ਇਹ ਖਿਆਲ ਆਉਂਦੇ ਨੇ ਤਾਂ ਕੂੜਾ ਨਿਓ, ਪਰ ਸੱਚਾ ਨਿਓ ਕੀ ਹੈ? ਸਤਿਗੁਰੂ ਜੀ ਦੇ ਬਚਨ ਜੇ ਸਾਹਿਬ ਕਹਿੰਦੇ ਮੇਰੇ ਮਨ ਹਰਸੋਂ ਲਾਗੀ ਪ੍ਰੀਤ, ਮੇਰੇ ਮਨ ਦੀ ਰੱਬ ਨਾਲ ਜਦੋਂ ਪ੍ਰੀਤ ਪਏ ਉਹਦੀਆਂ ਸਤਿਗੁਰੂ ਚਾਰ ਨਿਸ਼ਾਨੀਆਂ ਦੱਸਦੇ ਨੇ। ਕਹਿੰਦੇ ਚਾਰ ਨਿਸ਼ਾਨੀਆਂ ਕਰਨ, ਜਦੋਂ ਉਹਦੇ ਨਾਲ ਇੱਕਦਮ ਤਾਂ ਨਹੀਂ ਨਾ ਪ੍ਰੀਤ ਪੈਣੀ, ਹੌਲੀ ਹੌਲੀ ਪੱਕੀ ਹੁੰਦੀ, ਪਹਿਲਾਂ ਥੋੜ੍ਹੀ ਫਿਰ ਵੱਧਦੀ ਵੱਧਦੀ ਇੰਨੀ ਵੱਧ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਵੇਂ ਮੱਛੀ ਹੈ ਨਾ ਪਿਆਰ ਤੇ ਉਹ ਕਰਦੇ ਕਹਿ ਜੇ ਕਰਨਾ ਸਿੱਖਣਾ ਤੇ ਉਥੋਂ ਸਿੱਖੋ। ਮੱਛੀ ਜੰਮਦੀ ਪਾਣੀ ਚ, ਜਿਉਂਦੀ ਪਾਣੀ ਚ, ਮਰਦੀ ਪਾਣੀ ਚ, ਜਦੋਂ ਉਹਨੂੰ ਪਾਣੀ ਤੋਂ ਇੱਕ ਮਿੰਟ ਲਈ ਬਾਹਰ ਕੱਢੀਏ ਤੜਪਦੀ ਹੈ। ਕਹਿੰਦੇ ਜਿਸ ਦਿਨ ਸੱਚਮੁੱਚ ਰੱਬ ਦੇ ਪਿਆਰ ਚ ਪਿੱਜਾਂਗੇ ਨਾ, ਉਹਦੇ ਇੱਕ ਛਿੰਨ ਵੀ ਭੁੱਲੇਗਾ ਤੇ ਮੱਛੀ ਦੀ ਤਰ੍ਹਾਂ ਅੰਦਰ ਪਰਲੋ ਆ ਜਾਏਗੀ। ਪਰਲੋ ਕੁਝ ਨਹੀਂ ਚੰਗਾ ਲੱਗਣਾ, ਨਾ ਬੱਚੇ, ਨਾ ਦੌਲਤ, ਨਾ ਇੱਜ਼ਤ ਮਾਣ, ਨਾ ਖੁਦ ਕੱਪੜੇ ਆਪਣੇ ਤਨ ਦੇ, ਨਾ ਕੰਮ। ਅੰਦਰ ਕਾਲਾ ਪਏਗਾ ਵੀ ਇਹ ਸਾਰਾ ਕੁਝ ਮੇਰੇ ਕਿਸੇ ਕੰਮ ਨੇ। ਪਰ ਖਾਂ ਸਤਿਗੁਰੂ ਜੀ ਦਾ ਬਚਨ ਮਹਾਰਾਜ ਕਹਿੰਦੇ ਰੱਬ ਨਾਲ ਜਦੋਂ ਪਿਆਰ ਪੈਂਦਾ ਹੈ ਤੇ ਚਾਰ ਨਿਸ਼ਾਨੀਆਂ ਜੇ ਤੁਹਾਡਾ ਅੰਦਰ ਸਾਧ ਸੰਗਤ ਵਿੱਚ ਆਉਣ ਨੂੰ ਜੀ ਚਾਹੁੰਦਾ ਹੈ, ਸਮਝ ਲੈਣਾ ਰੱਬ ਦੀ ਕਿਰਪਾ ਉਹਨੀ ਸ਼ੁਰੂ ਹੋ ਗਈ। ਤੇ ਜੇ ਸਾਧ ਸੰਗਤ ਨੂੰ ਛੱਡ ਕੇ ਭੱਜਣਾ ਚਾਹੁੰਦਾ ਹੈ ਫਿਰ ਅਜੇ ਦੁਨੀਆਂ ਨਾਲ ਤੇ ਗੁਰੂ ਨਾਲ, ਕਿਉਂਕਿ ਇੱਥੋਂ ਦਾਤ ਵਰਤਰੀ ਨਾ ਆਪਾਂ ਕੱਲ ਵੀ ਗੁਰੂ ਕੇ ਪਿਆਰਿਓ ਪਰਸੋਂ ਵੀ ਦੁਪਹਿਰੇ ਥੋੜ੍ਹੇ ਜਿਹੇ ਪਰਿਵਾਰਾਂ ਵੱਲੋਂ ਸੀ ਨਾ ਸੇਵਾ, ਅਤੇ ਉਹ ਉਹਨਾਂ ਦਾ ਸੀ ਵੀ ਆਪਾਂ ਸੰਗਤ ਕੀਤੀ, ਉਹਨਾਂ ਨੇ ਰਲ ਕੇ ਛੁੱਟੀਆਂ ਸੀ, ਚਲੋ ਖੰਡ ਜਾਪ ਕਰਾਈਏ, ਕੀਰਤਨ ਹੋਏ, ਲੰਗਰਾਂ ਦੀ ਸੇਵਾ ਹੋਈ, ਬਹੁਤ ਚੰਗਾ ਲੱਗਾ। ਮਹਾਰਾਜ ਸਾਧਾਂ ਨੂੰ ਕੁਝ ਉਦਮ ਬਖਸ਼ਣ, ਉਦੋਂ ਵੀ ਬੇਨਤੀ ਕਰਦਾ ਸਾਂ ਜੇ ਗੁਰੂ ਕੇ ਪਿਆਰਿਓ ਸੰਗਤ ਵਿੱਚ ਔਰਤ ਨੂੰ ਜੀ ਕਰਦਾ ਹੈ ਕਿ ਹੋਰ ਕੁਝ ਦਾ ਕੁਝ ਟੁੱਟ ਜਾਵੇ ਪਰ ਗੁਰੂ ਕੀ ਸੰਗਤ ਨਾ ਛੁੱਟੇ, ਤਾਂ ਉਹਦੇ ਪਿਆਰ ਦੀ ਪਹਿਲੀ ਨਿਸ਼ਾਨੀ ਹੈ। ਉਹਦੇ ਘਰ ਵੱਲ ਆਪਾਂ ਤੁਰ ਪਏ ਹਾਂ। ਮੈਂ ਕੁਝ ਅਨੇਕਾਂ ਪਰਿਵਾਰ ਵੇਖੇ ਜੇ ਜਿਹੜੇ ਜਦੋਂ ਤੁਰੇ ਸਨ ਕੇਵਲ ਇੰਨਾ ਕੁ ਵੀ ਇੱਕ ਵਾਰੀ ਗੁਰਦੁਆਰਾ ਤੇ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਦਰਸ਼ਨ ਜ਼ਰੂਰ ਕਰਦੇ, ਘਰੇ ਵੀ ਕਰ ਸਕਦੇ ਹਾਂ, ਪਰ ਜਿਹੜਾ ਸੰਗਤ ਵਿੱਚ ਚੱਲ ਕੇ ਆਉਣਾ ਹੈ ਇਹਦੇ ਲਾਭ ਕੋਈ ਆਪਣੇ ਘਰ ਕਿੰਨੇ ਕੁ ਨੇ? ਮਹਾਰਾਜ ਕਹਿੰਦੇ ਤੁਸੀਂ ਗਿਣੀ ਨਹੀਂ ਸਕਣੇ ਇੰਨੇ ਲਾਭ। ਸੰਗਤ ਕਾ ਗੁਣ ਬਹੁਤ ਅਧਕਾਈ, ਜਦੋਂ ਘਰੋਂ ਤੁਰਦੇ ਆ ਨਾ ਜਿੰਨੇ ਕਦਮ ਪੁੱਟਾਂਗੇ ਇਧਰ ਵੱਲ ਧਿਆਨ ਕਰਕੇ ਸੁਰਤੀ ਰੱਖ ਕੇ, ਉਹਨੇ ਕਦਮਾਂ ਦੀ ਦਰਗਾਹ ਵਿੱਚੋਂ ਗੁਰੂ ਕੇ ਪਿਆਰੂ ਵੱਡੀ ਤੋਂ ਵੱਡੀ ਬਖਸ਼ਿਸ਼ ਮਿਲਦੀ ਹੈ। ਕਦਮ ਲੰਬੇ ਹੋ ਗਏ ਨਾ, ਮੰਨ ਲਓ ਤੁਸੀਂ ਕੰਮ 'ਤੇ ਹੋ, ਘੰਟੇ ਡੇਢ ਦੀ ਡਰਾਈਵ ਕਰਕੇ ਤੁਹਾਨੂੰ ਆਉਣਾ ਬੈਠਾ ਹੈ ਗੁਰੂ ਘਰ, ਜਾਂ ਤੁਸੀਂ ਘਰ ਤੁਹਾਡਾ ਨੇੜੇ ਪਰ ਤੁਸੀਂ ਕੰਮ ਤੋਂ ਘਰ ਜਾਣ ਦੀ ਬਜਾਏ ਪਹਿਲਾਂ ਸੋਚਿਆ ਵੀ ਗੁਰੂ ਘਰ ਚੱਲੀਏ, ਸੰਗਤ ਵਿੱਚ ਕੀਰਤਨ, ਸਿਮਰਨ, ਕਛਾ, ਕੋਈ ਸਬਾਪ ਨੇ ਜੋ ਸਤਿਗੁਰੂ ਦੀ ਮਿਹਰ ਦੇ ਢੰਗ ਨੇ ਜਾਣਾ ਹੈ। ਪਿਆਰਿਓ ਯਾਦ ਰੱਖਣਾ ਇੱਥੇ ਭਾਵੇਂ 10 ਮਿੰਟ ਤੁਸੀਂ ਬੈਠੇ, ਰੱਬ ਨੇ ਡੇਢ ਘੰਟਾ ਪਹਿਲਾਂ ਤੁਹਾਡੀ ਸੁਰਤੀ ਵਿੱਚ ਆਪਣੇ ਆਪ ਨੂੰ ਟਿਕਾ ਦਿੱਤਾ। ਉੱਥੋਂ ਹੀ ਹੋ ਗਿਆ ਨਾ ਸ਼ੁਰੂ ਭਾਈ ਗੁਰੂ ਘਰ ਚੱਲੇ। ਮੈਂ ਤਾਂ ਕਈ ਵਾਰ ਕਹਿੰਦਾ ਕਦੇ ਤਜਰਬਾ ਕਰੇ ਆ ਜੀ, ਇੰਡੀਆ ਜਾਂਦੇ ਹੋ ਨਾ, ਜਦੋਂ ਜਹਾਜ਼ ਦੀ ਟਿਕਟ ਲੈਣੀ ਜਾਂ ਲੈ ਲਈ ਜਾਂ ਜਿਵੇਂ ਭਾਵ ਜਦੋਂ ਜਾਣਾ ਹੈ, ਤੁਸੀਂ ਮਨ ਵਿੱਚ ਧਾਰ ਲਿਆ ਵੀ ਪਹਿਲਾਂ ਹਰਿਮੰਦਰ ਸਾਹਿਬ ਜਾਣਾ, 2 ਦਿਨ ਰਹਿਣਾ ਜਾਂ 1 ਦਿਨ ਜਾਂ 3 ਦਿਨ ਸੇਵਾ ਕਰਨੀ ਅਤੇ ਸੰਗਤੀ ਆਨੰਦ ਮਾਣਨਾ ਹੈ, ਅਤੇ ਬਾਅਦ ਵਿੱਚ ਆਪਣੇ ਘਰ ਦੇ ਕੰਮ ਕਰਦੇ ਨੇ। ਅਤੇ ਪਿਆਰਿਓ ਇੱਥੋਂ ਘਰ ਤੋਂ ਜਹਾਜ਼ ਵਿੱਚ ਬੈਠਣ ਲੱਗਿਆ ਹੀ ਤੁਹਾਡੇ ਅੰਦਰ ਗੁਰੂ ਰਾਮਦਾਸ ਪਿਤਾ ਕੋਈ ਮੈਸੇਜ ਭੇਜਣਗੇ, ਉਦੋਂ ਹੀ ਉਹ ਰਹਿਮਤਾਂ ਦਿਖਾਉਣਗੇ ਕਿਸੇ ਢੰਗ ਨਾਲ। ਅਤੇ ਜੇ ਉਹ ਇਹ ਵੀ ਪਹਿਲਾਂ ਘਰ ਜਾ ਕੇ 2 ਦਿਨ ਰਹਿ ਕੇ ਫਿਰ ਚੱਲਾਂਗੇ, ਉਹਦਾ ਅਸਰ ਕੁਝ ਹੋਰ ਹੋਏਗਾ। ਅਤੇ ਜੇ ਮਨ ਕਹਿੰਦਾ ਵੀ ਮੈਂ ਕੀ ਸਮਾਂ ਕੱਢ ਕੇ ਗੁਰੂ ਘਰ ਨੂੰ ਜਾਣਾ, ਫਿਰ ਹੋਰ ਘੱਟ ਲਾਭ ਹੋਏਗਾ, ਹੋਰ ਘੱਟ। ਅਤੇ ਜੇ ਹੋਇਆ ਜੇ ਟਾਈਮ ਮਿਲ ਗਿਆ ਜਾਵਾਂਗੇ, ਫਿਰ ਤਾਂ ਕੱਖ ਵੀ ਨਹੀਂ। ਆਪਾਂ ਨੂੰ ਇਹਨਾਂ ਗੱਲਾਂ ਨੂੰ ਬੜੀ ਛੋਟੀ ਲੈਵਲ 'ਤੇ ਲੈ ਆਉਂਦਾ ਹੈ ਵੀ ਚਲੋ ਇੱਧਰ ਗੁਰਦੁਆਰਾ ਸੰਤ ਸਾਗਰ, ਉੱਧਰ 118-14 ਹੈ, ਹਰ ਸ਼ਹਿਰ ਦੇ ਅੰਦਰ ਗੁਰੂ ਘਰ ਬਣੇ ਕਾਰਨ ਵੀ ਚਲੋ ਕੋਈ ਗੱਲ ਨਹੀਂ, ਇੱਥੇ ਬਣਦੇ ਰਹਿੰਦੇ। ਇਹ ਨਾ ਸੋਚੋ ਹੀ ਵੀ ਗੁਰੂ ਘਰਾਂ ਦੀ ਗਿਣਤੀ ਵੱਧ ਕੇ ਘੱਟ, ਇਹ ਵੇਖੋ ਵੀ ਸਤਿਗੁਰੂ ਨੇ ਮੇਰੇ ਭਲੇ ਕੋ ਕਾਦ ਰਚਿਆ, ਮੈਂ ਉਹਦਾ ਕਿੰਨਾ ਕੋ ਲਾਭ ਲੈ ਸਕਦਾ ਹਾਂ। ਸਤਸੰਗਿਓ, ਇਹ ਕੋਈ ਗੱਲਾਂ ਕਥਾ ਕੀਰਤਨ ਫਰਜ਼ ਪੂਰਾ ਕਰਦੀ ਨਹੀਂ, ਬਹੁਤ ਵੱਡੀਆਂ ਬਖਸ਼ਾਂ ਮਿਲ ਸਕਦੀਆਂ ਸਨ ਸਿੱਖਾਂ ਨੂੰ। ਇਹਨੇ ਇੱਕ ਬਹੁਤ ਛੋਟੇ ਲੈਵਲ 'ਤੇ ਆ ਗਈ ਗੱਲ ਵੀ ਚਲੋ ਤੈਰਾਗੀ ਭਾਈ ਆਏ ਨੇ, ਆਉਂਦੇ ਤਿੰਨੇ ਮਾਨੇ ਨਾ ਕੁਝ ਪੁੱਠੀ ਗੱਲ ਸੋਚ ਲੈਂਦਾ। ਨਹੀਂ, ਸਤਿਗੁਰੂ ਕਹਿੰਦੇ ਨੇ ਸਾਧ ਸੰਗਤ ਜਦੋਂ ਸੰਗਤ ਵਿੱਚ ਆ ਕੇ ਫਿਰ ਸੰਗਤ ਦੇ ਅਸੂਲ ਹੁੰਦੇ ਨੇ। ਗੁਰੂ ਕੇ ਪਿਆਰੇ, ਤੁਸੀਂ ਸਾਧ ਦੇ ਨਾਮ ਜਪਣ ਵਾਲੀਆਂ ਰੂਹਾਂ ਬੈਠੀਆਂ ਜੇ ਮਹਾਰਾਜ ਹੋਰ ਜਪਾਉਣ ਪਿਆਰ ਪਾਉਣ ਗੱਲ ਕਰਦੇ ਆ ਕਿ ਜਿੱਥੇ ਬੈਠੇ ਦੀ ਕੀਮਤ ਕੀ ਹੈ ਸੰਗਤ ਵਿੱਚ। ਫਿਰ ਉਹ ਗੱਲ ਦੁਬਾਰਾ ਕਹਿਣ ਲੱਗਾ ਮੈਂ, ਇੱਕ ਹੁੰਦਾ ਏ ਬਖਤੇ ਨੂੰ ਸੁਣਨਾ, ਇੱਕ ਕਹਿ ਬਖਤੇ ਦੇ ਰਾਹੀਂ ਸਤਿਗੁਰੂ ਦੇ ਸ਼ਬਦ ਨੂੰ ਸੁਣਨਾ। ਦੋ ਗੱਲਾਂ ਜੇ, ਇੱਕ ਕਹਿ ਕੀਰਤਨ ਤੇ ਕਥਾ ਕੀ ਹੋ ਰਹੀ ਹੈ, ਬਸ ਉਹਦੇ ਕੋਲ ਖਲੋ ਗਏ ਫਿਰ ਵੀ ਰਸਤੇ 'ਚ ਰਹਿ ਗਏ। ਜੇਕਰ ਅੰਦਰ ਗੁਰੂ ਗੁਰੂ ਦਾ ਜਾਪ ਚੱਲੇ, ਕੰਨ ਗੁਰੂ ਕਾ ਉਪਦੇਸ਼ ਕੀਰਤਨ ਕਥਾ ਰਹੀ ਸੁਣੇ, ਫਿਰ ਤੁਰ ਅੰਦਰੋਂ ਸਤਿਗੁਰੂ ਕੁਝ ਖੀਰੇ ਕੱਢ ਕੇ ਸੁਰਤੀ ਨੂੰ ਦਿਖਾਉਣਗੇ। ਸਤਸੰਗਿਓ, ਨਹੀਂ ਤਾਂ ਕਈ ਵਾਰ ਵੇਖਦੇ ਹੋ ਨਾ ਕੰਨਾਂ ਦਾ ਰਸ ਰਹਿ ਜਾਂਦਾ ਹੈ। ਇੱਕ ਬਹੁਤ ਚੰਗਾ ਬੁਲਾਰਾ, ਨਹੀਂ ਜੀ ਦੂਜਾ ਥੋੜ੍ਹਾ ਤੂੰ ਘੱਟ ਏ, ਉਹ ਬਿਲਕੁਲ ਠੀਕ ਹੈ, ਗੱਲਾਂ ਅਲੱਗ ਨੇ, ਪਰ ਸਾਡੇ ਅੰਦਰ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਸਤਸੰਗ ਖੈਰ ਇੱਕੋ ਤਰੀਕਾ, ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀਏ, ਜਿਥੇ ਕੋ ਨਾਮ ਵਖਾਣੀਏ। ਸਤ ਦੀ ਸੰਗਤ ਦਾ ਮਤਲਬ ਅੰਦਰ ਨਾਮ ਚੱਲੇ, ਨਾਮ ਨਾਲ ਸੁਰਤੀ ਪਕੜੇ ਉਹਨੂੰ। ਸਤਿਗੁਰੂ ਜੀ ਨੇ ਦੂਜਾ ਬਚਨ ਕਿਹਾ ਇੱਕ ਸਾਧ ਸੰਗਤ ਕਰਨ ਨੂੰ ਜੀ ਕਰੇ, ਤੇ ਦੂਜਾ ਹਰ ਹਰ ਜਪਤ, ਵਾਹਿਗੁਰੂ ਨੂੰ ਜਪੀਏ ਤੇ ਜਪਦਿਆਂ ਹੋਰ ਜੀ ਕਰੇ। ਭਾਈ ਵੀਰ ਸਿੰਘ ਲਿਖਦੇ ਨੇ ਨਾ, ਇੱਕ ਵਾਰੀ ਵਾਹਿਗੁਰੂ ਕਹਿ ਕੇ ਜੇ ਦੁਬਾਰਾ ਫਿਰ ਵਾਹਿਗੁਰੂ ਕਹਿ ਨੂੰ ਜੀ ਕਰਦਾ ਹੈ ਨਾ, ਸਮਝ ਲੈਣਾ ਗੁਰੂ ਨਾਨਕ ਸਾਹਿਬ ਖੁਸ਼ ਨੇ ਤੁਹਾਡੇ ਦੇ। ਕਿਉਂਕਿ ਇੱਕ ਵਾਰੀ ਕਹਿ ਕੇ ਫਿਰ ਜੀ ਕਰਦਾ, ਅੱਜ ਰਲ ਕੇ ਜਪਿਆ ਕੱਲ ਫਿਰ ਜਪਾਂਗੇ, ਸਮਝੋ ਉਹ ਪੂਰਾ ਦਿਆਲ ਹੈ। ਸਤਸੰਗ, ਇਹ ਹੁਣ ਆਪਾਂ ਦੂਜੇ ਨੂੰ ਥੋੜ੍ਹਾ ਸਾਂਝਾ ਕਰਨੀਆਂ ਨੇ, ਮਨ ਨੇ ਕਦੇ ਕਿਸ ਤਰ੍ਹਾਂ ਦਾ ਕਦੇ ਕਿਸ ਤਰ੍ਹਾਂ ਦਾ, ਪਰ ਸਤਿਗੁਰੂ ਕਹਿੰਦੇ ਨੇ ਇਹ ਚੇਤਾ ਰੱਖਣਾ ਅੰਦਰ ਨੂੰ ਜਾਗਾਂਤੇ ਰਹਿਣਾ ਵੀ ਮੇਰੇ ਨਾਲ ਇਹ ਤੇ ਨਹੀਂ ਹੋ ਰਿਹਾ ਵੀ ਮੇਰਾ ਮਨ ਨੂੰ ਟਾਲਦਾ ਹੋਵੇ ਵੀ ਨਾਮ ਹੁਣ ਨਹੀਂ ਜਪਣਾ, ਚਲੋ ਜਪ ਲੈ ਇੰਨੇ ਦਿਨ ਨਹੀਂ। ਤੀਜਾ ਬਚਨ ਥੋੜ੍ਹਾ ਜਿਹਾ ਹੋਰ ਅਗਲੇ ਨਾ, ਉਹ ਖਾਏ ਪਰ ਉਹਦੀ ਕਿਰਪਾ ਨਾਲ ਸੌਖਾ ਵੀ ਹੈ। ਉਹ ਕੀ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਸਾਧ ਸੰਗਤ, ਦੂਜਾ ਨਾਮ ਜਪਣਾ ਤੇ ਤੀਜਾ ਨਿਰਮਲ ਸਾਚੀ ਰੀਤ। ਕਹਿੰਦੀ ਜਿਹੜਾ ਰੱਬ ਹੈ ਨਾ ਉਹਨੂੰ ਇਕੱਲਾ ਗੁਰਦੁਆਰੇ ਨਾ ਛੱਡ ਜਾਓ। ਨਿਤਨੇਮ ਜਦੋਂ ਕੀਤਾ ਉਦੋਂ ਉੱਥੇ ਉਹਦੀ ਘਾਟੀ ਮੁੱਕਣੀ ਨਹੀਂ। ਜੋ ਕੁਝ ਵੀ ਦਿਹਾੜੀ ਜਿੱਥੇ ਕੰਮ ਕਰਦੇ ਹਾਂ, ਰਿਸ਼ਤੇਦਾਰੀ ਕਾਰ ਵਿਕਾਰ ਜੋ ਕੁਝ ਕਰਨਾ, ਉਹਦੇ ਵਿੱਚੋਂ ਅੰਦਰ ਸੁਰਤੀ ਨੂੰ ਚੇਤਾ ਰਵੇ, ਮੇਰਾ ਕੋਈ ਖਸਮ ਹੈ ਜਿਹੜਾ ਮੈਨੂੰ ਦੇਖ ਰਿਹਾ ਹੈ, ਮੇਰਾ ਕੋਈ ਮਾਲਕ ਹੈ, ਉਹਨੇ ਮੈਨੂੰ ਪੁੱਛਣਾ ਹੈ ਅੱਜ ਤੋਂ ਕਿੰਨੇ ਸਾਕਤਾਂ ਦੇ ਕੋਲ ਖਲੋ ਕੇ ਚੁਗਲੀ ਕੀਤੀ ਤੇ ਕਿੰਨੇ ਲੋਕਾਂ ਦਾ ਤੂੰ ਅੱਜ ਭਲਾ ਕੀਤਾ ਤੇ ਸੋਚਿਆ ਹੈ। ਪਿਆਰਿਓ, ਆਪਣੇ ਕੰਮ ਦੇ ਅੰਦਰ ਮੌਕਾ ਬਣਦਾ ਹੈ, ਅਸੀਂ ਕਿਸੇ ਦੇ ਪੈਸੇ ਮਾਰ ਸਕਦੇ ਹਾਂ। ਜੇ ਅੰਦਰ ਨਿਰਮਲ ਸਾਚੀ ਰਹੀ ਤਾਂ ਮਤਲਬ ਉਦੋਂ ਆਪਣੇ ਆਪ ਨੂੰ ਬਚਾਉਣਾ ਵੀ ਉਹ ਕੰਮ ਮੈਂ ਨਹੀਂ ਕਰਨਾ ਕਿਉਂਕਿ ਸਤਿਗੁਰੂ ਵੇਖ ਰਹੇ ਨੇ। ਸਤਸੰਗ, ਸਿੱਖੀ ਦਾ ਪ੍ਰਚਾਰ ਉੱਥੋਂ ਹੁੰਦਾ ਹੈ। ਕੋਈ ਬੱਸ ਚਲਾਉਂਦਾ ਹੈ, ਟਰੱਕ ਚਲਾਉਂਦਾ ਹੈ, ਸਟੋਰ ਚਲਾ ਰਿਹਾ, ਗੈਸ ਸਟੇਸ਼ਨ ਕਹਿ, ਕੋਈ ਵੀ ਉਹਦਾ ਕੰਮ ਕਹਿ, ਪਿਆਰਿਓ ਉੱਥੇ ਪਹਿਰਾ ਦੇਣਾ ਆਪਣੇ ਆਪ 'ਤੇ ਵੀ ਮੈਂ ਕਿਰਤ ਸੁੱਚੀ ਕਰਨੀ ਅਤੇ ਮੈਂ ਰਿਸ਼ਤੇਦਾਰ ਭੈਣ ਭਰਾ ਕੋਲ ਜਾ ਕੇ ਆਪਣੇ ਅੰਦਰ ਨੂੰ ਗੰਦਾ ਨਹੀਂ ਹੋਣ ਦੇਣਾ। ਉਹਦੇ ਨਾਲ ਲਾਭ ਕੀ ਹੁੰਦਾ ਹੈ? ਬਹੁਤ ਵੱਡਾ ਲਾਭ। ਪਰ ਇਹ ਚੀਜ਼ ਨੂੰ ਪਾਰ ਦੁਨੀਆ ਕਰਨ ਨਹੀਂ ਦਿੰਦੀ। ਦੁਨੀਆ ਕਹਿੰਦੀ ਕਿਹੜਾ ਕੋਈ ਵੇਖਦਾ, ਚਲੋ ਜਿੱਧਰ ਸਾਰੀ ਦੁਨੀਆ ਜਾਂਦੀ ਆਪਾਂ ਚਲ ਜਾਂਗੇ, ਫਿਰ ਹੋਰ ਛਾਲ ਮਾਰਨਗੇ ਜਿੱਥੇ ਇੰਨੀ ਦੁਨੀਆ ਨਰਕਾਂ ਨੂੰ ਜਾਏਗੀ ਅਤੇ ਕੀ ਗੱਲ, ਆਪਾਂ ਵੀ ਸਹੀ ਹੋਰ ਕੋਈ ਬਦ ਨਸੀਬੀ। ਇੱਕ ਹੋਰ ਗੱਲ ਕਰਨ ਦੀ, ਕਈ ਵਾਰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਉਹ ਭੈੜੀਆਂ ਨੇ, ਸ਼ੋਭ ਦੀਆਂ ਨੇ। ਭਈ ਜੇਕਰ ਕਹਿੰਦੇ ਉਹ ਭਈ ਰੱਬ ਨੂੰ ਮੰਨਣ ਵਾਲੇ ਭਈ ਆ ਸੰਗਤ 'ਚ ਆਉਣ ਵਾਸਤੇ ਸਾਰੇ ਰੱਬ ਦੇ ਘਰ ਜਾਣਗੇ, ਬਾਕੀ ਜਿਤਨੇ ਨਹੀਂ ਧਰਮ ਨੂੰ ਮੰਨਦੇ ਉਹ ਨਰਕਾਂ ਨੂੰ ਜਾਣਗੇ। ਕਹਿਣਾ ਇਹ ਚਾਹੁੰਦੇ ਨੇ ਉਹਨਾਂ ਨੂੰ ਨਾ ਆਖੋ, ਉਹ ਉੱਦਾਂ ਹੀ ਸਵਰਗਾਂ ਨੂੰ ਚਲ ਜਾਣਗੇ। ਅਤੇ ਘਰੇ ਬੈਠਿਆਂ ਬੇਸ਼ੱਕ ਸੱਚਖੰਡ ਭੇਜੀ ਚੱਲੀਏ, ਉਹਦੇ 'ਚ ਕੀ ਫਰਕ ਪੈਂਦਾ। ਜਿਹਨੂੰ ਮਰਜ਼ੀ ਓਬਾਮਾ ਦੀ ਜਗ੍ਹਾ 'ਤੇ ਬਿਠਾ ਦਿਓ, ਜਿਹਨੂੰ ਮਰਜ਼ੀ ਜੋ ਉਹਦਾ ਪ੍ਰਾਈਮ ਮਿਨਿਸਟਰ ਬਣਾ ਦਈਏ, ਗੱਲ 'ਤੇ ਜੋ ਕੁਝ ਸੱਚ ਵਰਤਦਾ ਉਹ। ਪਿਆਰਿਓ, ਸਤਿਗੁਰੂ ਜੀ ਦੇ ਘਰ ਨੂੰ ਜਦੋਂ ਨਾ ਪਿਆਰ ਕਰਕੇ ਸਿੱਖ ਤੁਰਦਾ ਕਿਰਤ ਅਤੇ ਰਿਸ਼ਤੇਦਾਰਾਂ ਵਿੱਚ, ਉੱਥੋਂ ਜਗਤ ਨੇ ਵੇਖਣਾ ਹੈ ਇਹਦਾ ਰੱਬ ਨਾਲ ਪਿਆਰ ਏ ਕਿ ਦੁਨੀਆ ਨਾਲ। ਇਹ ਦੁਨੀਆ ਦੀ ਸੋਚ ਵਿੱਚ ਡੁੱਬਾ ਏ ਕਿ ਸਤਿਗੁਰੂ ਦੀ ਸੋਚ ਵਿੱਚ ਆਪੇ ਜੁਗ ਹੋ ਚੁੱਕਾ ਹੈ। ਤੁਹਾਨੂੰ ਪਤਾ ਹੋਵੇ 1857 'ਚ ਨਾ ਗੋਰਖਾ ਸਰਕਾਰ ਨੇ ਜਦੋਂ ਜਿੱਤ ਪ੍ਰਾਪਤ ਕੀਤੀ ਅਤੇ ਸਿਪਾਹੀਆਂ ਨੂੰ ਨਾ ਕਿਹਾ ਇਸੇ ਦੇਸ਼ ਨੂੰ ਜਿੱਤਿਆ, ਲੁੱਟੋ ਇਸ ਦੇਸ਼ ਨੂੰ। ਇੱਕ ਦਿਨ ਫੌਜੀਆਂ ਦੇ ਸਿਪਾਹੀਆਂ ਦੇ ਹੌਸਲੇ ਵਧਾਉਣ ਲਈ ਕਹਿੰਦੇ ਇੰਝ ਕਰੋ ਭਈ ਦਿੱਲੀ ਵਿੱਚ ਨਾ ਤੁਸੀਂ ਜੋ ਮਰਜ਼ੀ ਲੁੱਟੋ, ਤੁਹਾਡੇ 'ਤੇ ਕੋਈ ਕੇਸ ਨਹੀਂ ਬਣੇਗਾ, ਕੇਸ ਨਹੀਂ ਬਣਨਾ। ਬਸ ਕੁੱਲ ਮਿਲ ਗਏ, ਸਿਪਾਹੀਆਂ ਨੇ ਨਾ ਧੀ ਭੈਣ ਦੀ ਇੱਜ਼ਤ ਛੱਡੀ, ਨਾ ਧਨ ਦੌਲਤ ਛੱਡੀ, ਨਾ ਗੁਰੂ ਕੇ ਪਿਆਰੇ ਜੋ ਕੁਝ ਹੱਥੀ ਆਇਆ ਲੁੱਟ ਲਿਆ। ਜਦੋਂ ਰਾਜਾ ਹੀ ਪਰਜਾ ਨੂੰ ਖਾਨ ਨੂੰ ਕਹਿ ਰਿਹਾ ਏ ਤੇ ਬਚਾਉਣਾ ਕਿੰਨੇ ਸੀ, ਲੁੱਟ ਪੈ ਗਈ, ਖਾਕ ਕਾਰ ਮੱਚ ਗਈ ਇੱਕ ਦਿਨ 'ਚ, ਕਾਨੂੰਨ ਤੋਂ ਢਿੱਲ ਦਿੱਤੀ ਇੱਕ ਦਿਨ 'ਚ ਬਰਬਾਦੀ। ਅਤੇ ਜਦੋਂ ਨਾ ਬਾਬਾ ਕਰਮ ਸਿੰਘ ਖੋਦੀ ਮਰਦਾਨਪਾਲੇ ਤੋਂ ਫੌਜ ਵਿੱਚ ਸਨ, ਸੜਕ 'ਤੇ ਉਦਾਸ ਤੁਰੇ ਜਾਂਦੇ ਕਾਰਨ ਰੱਬ ਜੀ ਕੀ ਖੋਰ ਕਿਹਾ ਏ, ਉਦੋਂ ਇੱਕ ਬਹੁਤ ਅਮੀਰ ਘਰ ਦੇ ਅੱਗੋਂ ਕਿਧਰੇ ਲੰਘ ਰਹੇ ਸਨ, ਸੜਕ 'ਤੇ ਆਵਾਜ਼ ਆਈ, ਗੁਰੂ ਕੇ ਸਿੱਖ ਅਖਵਾਉਣ ਵਾਲਿਆ ਸਾਡੀ ਪੁਕਾਰ ਸੁਣ ਜਾਈ, ਅਸੀਂ ਬਾਹਰ ਨਹੀਂ ਆ ਸਕਦੀਆਂ ਪਰ ਬਾਰੀ ਚਾਣੀ, ਅਸੀਂ ਆਵਾਜ਼ ਮਾਰਦੀਆਂ ਤੂੰ ਅੰਦਰ ਆ, ਅਸੀਂ ਸੁਣਦੇ ਗੁਰੂ ਨਾਨਕ ਸਾਹਿਬ ਜੀ ਨੇ ਪੂਰੇ ਜਗਤ ਦੀ ਰਾਖੀ ਕੀਤੇ, ਉਹਨਾਂ ਦਾ ਸਿੱਖ ਹੈ, ਬੰਦੇ ਕਿਧਰੇ ਬਾਹਰ ਗਏ ਸਨ, ਕੱਲੀਆਂ ਮਾਈਆਂ ਘਰ ਨੇ, ਅੱਜ ਸਾਡੀ ਇੱਜ਼ਤ ਸੁਰੱਖਿਅਤ ਨਹੀਂ, ਅੱਜ ਤੂੰ ਰਾਖਾ ਬਣ। ਬਾਬਾ ਕਰਮ ਸਿੰਘ ਨੂੰ ਲੱਗਾ ਇਹ ਕਲਗੀਆਂ ਵਾਲੇ ਦੀ ਆਪਣੀ ਆਵਾਜ਼, ਸਤਿਗੁਰੂ ਨੇ ਆਪ ਟੁੱਟ ਕੇ ਸੇਵਾ ਦਿੱਤੀ। ਵੇਖਿਆ ਕਹਿਣ ਲੱਗੇ ਧੀ ਉਹ ਭੈਣੋ ਬੇਖੋਫ ਹੋ ਕੇ ਘਰ ਵਿੱਚ ਰਹੋ, ਇਹ ਪਹਿਰੇਦਾਰ ਖਲੋ ਗਿਆ ਜਵਾਬ, ਸਾਰਾ ਦਿਨ ਖਲੋਤੇ ਰਹੇ, ਆਉਣਾ ਖੁੱਲੜ ਮਚਾਉਣ ਵਾਲਿਆਂ ਨੇ, ਉਹਨਾਂ ਕਹਿਣਾ ਕਿਸੇ ਅਫਸਰ ਦਾ ਘਰ, ਇਹ ਉਹਨਾਂ ਦਾ ਘਰ ਹੈ, ਇਸ ਲਈ ਹੁਣ ਅੱਗੇ ਤੁਰ ਜਾਣਾ। ਸਾਰਾ ਦਿਨ ਗੁਜ਼ਰਿਆ, ਰਾਤ ਪਈ, ਜਦੋਂ ਉਹ ਸਮਾਂ ਮੁੱਕਿਆ, ਵਿਚਾਰੇ ਉਦਾਸ ਹੋ ਕੇ ਘਰਾਂ ਨੂੰ ਜਿਹੜੇ ਬਾਹਰ ਸੀ ਮੁੜ ਰਹੇ ਨੇ, ਸੁਣ ਸ਼ਾਹੀ ਸਾਰੇ ਸਹਿਮ ਸ਼ਾਇਆ, ਜਿਹਨਾਂ ਘਰਾਂ ਵਿੱਚ ਇੱਜ਼ਤ ਚਲੀ ਜਾਏ ਉਹਨਾਂ ਮਾਪਿਆਂ ਭੈਣ ਭਰਾਵਾਂ ਦਾ ਕੀ ਹਾਲ ਹੋਵੇਗਾ। ਅੱਤ ਦੇ ਅਫਸੋਸ ਵਾਲੇ ਸਮੇਂ ਇਸ ਘਰ ਆਏ ਅਤੇ ਧੀਆਂ ਭੈਣਾਂ ਸ਼ੁਕਰ ਵਿੱਚ ਭਿੱਜੀਆਂ, ਜਦੋਂ ਅੰਦਰ ਵੜੇ ਅਤੇ ਬਾਬਾ ਕਰਮ ਸਿੰਘ ਕਹਿੰਦਾ ਹੁਣ ਆਗਿਆ ਦਿਓ, ਕਹਿੰਦੇ ਨਹੀਂ ਰੁੱਕ ਜਾ ਬਿਠਾ ਕੇ। ਕਹਿੰਦੇ ਉਹ ਬਹੁਤ ਮੁਸਲਮਾਨ ਪਰਿਵਾਰ, ਅਮੀਰ ਘਰ ਸੀ ਬਹੁਤ, ਉਹਨਾਂ ਦੇ ਘਰ ਉਹ ਕੀਮਤੀ ਮੋਤੀ ਵੀ ਸਨ, ਉਹਨਾਂ ਨੇ ਗਹਿਣਾ ਗੱਟਾ ਲਿਆ, ਥਾਲ ਭਰ ਕੇ ਸਰਦਾਰ ਕਰਮ ਸਿੰਘ ਦੇ ਸਾਹਮਣੇ ਰੱਖਿਆ। ਬਜ਼ੁਰਗ ਕਹਿਣ ਲੱਗਾ ਜੋ ਤੂੰ ਪਰਉਪਕਾਰ ਕੀਤਾ ਏ ਇਹਦਾ ਅਸੀਂ ਸ਼ੁਕਰ ਨਹੀਂ ਅਦਾ ਕਰ ਸਕਦੇ, ਨਗੂਣਾ ਜਾ ਇਹ ਨਜ਼ਰਾਨਾ ਭੇਟੇ, ਇਹਨੂੰ ਕਬੂਲ ਕਰ। ਬਾਬਾ ਕਰਮ ਸਿੰਘ ਇੱਕ ਤੇ ਵੇਨਾ ਵੀ ਜ਼ਿੰਦਗੀ ਭਰ ਦੀ ਰੋਟੀ ਦਾ ਪੈਸਾ ਬਣਿਆ ਮਿਲ ਗਿਆ, ਕੁਝ ਵੀ ਨਹੀਂ ਕਰਨਾ ਪੈਣਾ, ਦੂਜਾ ਇਹ ਸਤਿਗੁਰੂ ਦਾ ਹੁਕਮ। ਕਹਿਣ ਲੱਗੇ ਬਜ਼ੁਰਗੋ ਕੀ ਕਹਿ ਰਹੇ ਹੋ, ਮੈਂ ਇਸ ਪਰਿਵਾਰ ਦੁਪਹਿਰਾ ਇਸ ਕਰਕੇ ਨਹੀਂ ਦਿੱਤਾ ਵੀ ਆ ਸੋਨਾ ਇਹ ਮੋਤੀ ਇਹ ਗਹਿਣੇ ਰੁਪਈਆਂ ਨੂੰ ਮੈਂ ਇਕੱਠਾ ਕਰਾਂਗਾ ਕਿਸੇ ਅਮੀਰ ਘਰ, ਮੈਂ ਤਾਂ ਆਪਣੇ ਸਤਿਗੁਰੂ ਦਾ ਹੁਕਮ ਸਵੀਕਾਰ ਕਰ ਜਿੱਥੇ ਕੋਈ ਦੁਖੀਆ ਹੈ ਲੋੜਵੰਦ ਹੈ ਉਹਦੀ ਮਦਦ ਕਰਨੇ ਮੈਂ ਸਤਿਗੁਰੂ ਦੀ ਆਗਿਆ ਵਿੱਚ ਇੱਥੇ ਖਲੋ ਗਿਆ ਸਾਂ, ਮੇਰੇ ਤਨ ਪਾਕ ਨੇ ਸਰੀਰ ਕਿਸੇ ਦੇ ਕੰਮ ਆ ਗਿਆ। ਜਦੋਂ ਕਿਹਾ ਵੇਖਿਆ ਨੀ ਕੁਝ ਨਹੀਂ ਲੈਣਾ, ਉਦੋਂ ਘਟਨਾ ਕੀ ਵਾਪਰਦੀ ਹੈ। ਜਦੋਂ ਆਪਾਂ ਨਿਰਮਲ ਸਾਚੀ ਰੀਤ ਤੇ ਤੁਰਾਂਗੇ ਨਾ ਪਿਆਰਿਓ, ਛੱਡਾਂਗੇ $2, ਰੱਬ ਲੱਖਾਂ ਦਾ ਮੂੰਹ ਖੋਲ ਦਿੰਦਾ ਹੈ। ਛੱਡਾਂਗੇ ਅਸੀਂ ਐਵੇਂ ਉਸ ਵਕਤ 2-4 ਰੁਪਈਏ, ਉਹਦੇ ਬਦਲੇ ਕੀ ਮਿਲਣਾ ਹੈ ਜਮਾਨੇ ਦੀ ਰਾਹੀਂ, ਕਿਉਂਕਿ ਉਹਦੇ ਬੰਦਿਆਂ 'ਚ ਉਹ ਵੱਸਦਾ ਹੈ ਨਾ। ਬਜ਼ੁਰਗ ਕਹਿਣ ਲੱਗਾ ਜਾ ਫਿਰ ਕਰਮ ਸਿਆਂ, ਜੇ ਅੰਦਰ ਇੰਨਾ ਸਦਕ ਅਤੇ ਪਿਆਰ, ਇੱਧਰੋਂ ਕੁਛ ਨਹੀਂ ਬਾਹਰੋਂ ਲੈਣਾ। ਜਿਸ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਦਿਆਂ ਤੂੰ ਇੱਕ ਕਦਮ ਪੁੱਟਿਆ ਏ, ਇੱਕ ਆ ਦੁਨੀਆਂ ਦੀ ਦੌਲਤ ਨੂੰ ਤੂੰ ਨਹੀਂ ਪ੍ਰਵਾਨ ਕਰਦਾ, ਤੇਰਾ ਅੰਦਰ ਰਜਿਆ ਏ, ਜਾਓ ਖੁਦਾ ਤੇਰੇ 'ਤੇ ਕਿਰਪਾ ਕਰੇ, 2 ਜਖਾਨਾਂ ਦਾ ਰਜਕ ਤੇਰੀ ਝੋਲੀ ਭਾਵੇ। ਉਹ ਬਚਨ ਮਿਲ ਗਿਆ ਪਿਆਰਿਓ। ਰੱਬ ਨੇ ਏਡੀ ਵੱਡੀ ਦਾਤ ਦਿੱਤੀ ਸੀ, ਉਸ ਮਹਾਂਪੁਰਸ਼ ਦੀ ਸੰਗਤ ਕਰਕੇ ਸੈਂਕੜੇ ਬ੍ਰਹਮ ਗਿਆਨੀ ਬਣੇ ਨੇ। ਉਹਦੀ ਸੰਗਤ ਕਾਰਨ ਕਿੰਨੀਆਂ ਕੂਕੁਲਾਂ ਤੇ ਕਿੰਨੇ ਕੂਕ ਬੰਦੇ ਤਰ ਗਏ, ਕਿੰਨੀ ਕੁ ਵੱਡੀ ਗੱਲ ਹੈ ਪਿਆਰਿਓ। ਇੱਕ ਦਿਨ ਦਾ ਤਿਆਗ ਜੋ ਨਾ ਹੀ ਭਲਾ ਮਿਲਦਾ ਮੌਕਾ, ਫਿਰ ਵੀ ਤੇ ਕੁਝ ਨਹੀਂ ਸੀ ਆਉਣਾ ਸਤਿਗੁਰੂ ਕੇ। ਪਿਆਰਿਓ ਸਤਿਗੁਰੂ ਜੀ ਦੇ ਘਰ ਅੰਦਰ ਮਹਾਰਾਜ ਜੀ ਦੇ ਬਚਨ ਨੇ, ਸਾਧ ਸੰਗਤ ਕਰਨ ਨੂੰ ਜੀ ਕਰੇ ਤੇ ਕਰੀਏ, ਨਾਮ ਜਪੀਏ ਤੇ ਫਿਰ ਜਪਣ ਨੂੰ ਹੋਰ ਜੀ ਕਰੇ, ਚਾਹ ਵੱਧਦਾ ਜਾਵੇ, ਤੀਜਾ ਸਾਡੇ ਕਰਮਾਂ 'ਚ ਸੱਚ ਹੋਵੇ। ਕਹਿੰਦੇ ਇਹਦੇ 'ਚੋਂ ਚੌਥੀ ਚੀਜ਼ ਨਿਕਲੇਗੀ, ਉਹ ਆਪਾਂ ਨਹੀਂ ਕਰਨੀ, ਉਹ ਸਤਿਗੁਰੂ ਕਰਦੇ ਨੇ, ਉਹ ਨਹੀਂ ਸਾਡੇ ਵੱਸ। ਜੇ ਕਰਾਂਗੇ ਤੇ ਡਰਾਮਾ ਕਰਾਂਗੇ, ਬਨਾਵਟ ਕਰਾਂਗੇ, ਸੱਚ ਨਹੀਂ ਉਹਦੇ 'ਚ ਹੋਏਗਾ। ਇਹ ਜਦੋਂ 3 ਇਕੱਠੀਆਂ ਹੁੰਦੀਆਂ, ਉਹਦੇ 'ਚੋਂ ਨਿਕਲਦੀ ਰੱਬ ਨੂੰ ਮਿਲਣ ਦੀ ਪਿਆਸ ਤੇ ਭੁੱਖ। ਇਹ ਚੀਜ਼ਾਂ ਕਰ ਲਈਏ ਨਾ, ਹੁਣ ਤੇ ਗੱਲੀ ਬਾਤ ਹੀ ਹੁੰਦਾ ਹੈ ਨਾ ਵੀ ਮਿਲੋ ਸਾਨੂੰ, ਫਿਰ ਅੰਦਰ ਮੰਗੇਗਾ ਵੀ ਸਤਿਗੁਰੂ ਮੈਨੂੰ ਹੋਰ ਕੁਝ ਦੇ ਨਾ ਦੇ, ਪਰ ਇਸੇ ਜਨਮ ਦੇ ਅੰਦਰ ਮੈਨੂੰ ਆਪਣਾ ਮਿਲਾਪ ਦੇ ਦੇ। ਹੁਣ ਤੇ ਸਤਿਗੁਰੂ ਕਹਿੰਦੇ ਨੇ ਨਾ, ਗੋਬਿੰਦ ਮਿਲਣ ਕੇ ਤੇਰੀ ਵਰੀਆ। ਆਪਾਂ ਤਾਂ ਨਾ ਕਹਿੰਦੇ ਵੀ ਸਾਡੀ ਵਾਰੀ ਰੱਬ ਨੂੰ ਮਿਲਣ ਦੀ ਹੈ, ਮਨ ਤੇ ਕਹਿੰਦੇ ਨੇ ਮੇਰੀ ਵਾਰੀ ਹੈ ਬੱਚਿਆਂ ਨੂੰ ਪਾਲਣਾ, ਘਰ ਦੇਣਾ, ਕੰਮ ਕਾਰ ਤੇ ਲਾਣਾ, ਸੋਹਣਾ ਸੁਚੱਜਾ ਪ੍ਰਬੰਧ ਕਰਨਾ ਤੇ ਮਰ ਜਾਣਾ, ਸਾਡਾ ਇਹ ਮਕਸਦ ਹੈ। ਜਦੋਂ ਕਿ ਸਤਿਗੁਰੂ ਪਿਤਾ ਮਹਾਰਾਜ ਬਿਨਾਂ ਨਾਗਾ ਇਹ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬੜਿਆ, ਉਹ ਅੰਦਰ ਮੰਗ ਹੀ ਕੋਈ ਨਹੀਂ ਗੁਰੂ ਕੇ ਪਿਆਰਿਓ। ਜਿਹੜੀ ਸਤਿਗੁਰੂ ਕੇ ਪਿਆਰੇ ਕੀਰਤਨ ਗਾਈ ਅਨੇਕਾਂ ਵਾਰੀ, ਉਹ ਸਾਡੇ ਕੰਨਾਂ 'ਚ ਜ਼ੁਬਾਨ ਤੋਂ ਬੁਲਾਉਂਦੇ ਬੋਲਦੇ, ਪਰ ਉਹ ਸਾਰਾ ਕੁਝ ਉੱਪਰ ਰਹਿ ਜਾਂਦਾ, ਅੰਦਰੋਂ ਨਹੀਂ ਉੱਠਦੇ। ਜਦੋਂ ਇਹ 3 ਚੀਜ਼ਾਂ ਦਾ ਸੁਮੇਲ ਹੁੰਦਾ ਏ ਤੇ ਸਾਹਿਬ ਕਹਿੰਦੇ ਦਰਸ਼ਨ ਕੀ ਪਿਆਸਾ ਕਰੀ ਚਿਤਵਤ ਅਨਕ ਪਰਤਾਉ, ਤਾਰ ਅਨ ਗੁਰੂ ਪਾਰ ਬ੍ਰਹਮ, ਕਰੋ ਅਨ ਗੁਰੂ ਪਾਰ ਬ੍ਰਹਮ, ਅਨੁਗੁਰੂ ਕਿਰਪਾ ਹਰ ਕਿਰਪਾ ਧਾਰ ਮੁਰਾਉ। ਹੇ ਮੇਰੇ ਪਿਆਰੇ ਸਤਿਗੁਰੂ ਪਰਮੇਸ਼ਰ ਮੇਰੇ 'ਤੇ ਕਿਰਪਾ ਕਰ, ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਗਈ ਏ। ਅਤੇ ਜੇ ਪਤਾ ਪਿਆਰੇ, ਉਹ ਪਿਆਸ ਦਾ ਪਤਾ ਹੀ ਨਹੀਂ ਨਾ, ਜਦੋਂ ਪਾਣੀ ਨਾ ਮਿਲੇ ਉਦੋਂ ਸਾਡਾ ਧਿਆਨ ਕਿੱਥੇ ਜਾਏਗਾ। ਪਿਆਸ ਲੱਗੀ ਹੋਵੇ, ਨੇੜੇ ਪਾਣੀ ਨਾ ਹੋਵੇ ਅਤੇ ਸਾਡੀ ਸੁਰਤੇ ਕੁਝ ਵੀ ਕਰੀਏ ਪਾਣੀ 'ਚ ਰਹਿ ਗਈ, ਅਤੇ ਜੇਕਰ ਪਿਆਸ ਜਿੰਨੀ ਵੱਧ ਲੱਗੀ ਹੋਵੇ, 4 ਚਪੇਰੇ ਤੁਹਾਡੇ ਕਿੰਨਾ ਸਮਾਨ, ਗੱਲਾਂ ਚੰਗੀਆਂ ਕਰਨ ਵਾਸਤੇ ਭੈਣ ਭਰਾ ਰਿਸ਼ਤੇਦਾਰ ਹੋਣ, ਤਾਂ ਕਿ ਮੈਂ ਮਰਦਾ ਪਿਆ ਤੁਹਾਨੂੰ ਗੱਲਾਂ ਸ਼ੋਭਦੀਆਂ ਨੇ, ਮੈਨੂੰ ਘਰ ਦਿਖਾਉਂਦੇ ਹੋ, ਮੈਨੂੰ ਕੁਝ ਨਹੀਂ ਜੇ ਚੰਗਾ ਲੱਗਦਾ, ਨਾ ਗੱਡੀਆਂ ਨਾ ਘਰ ਨਾ ਤੁਸੀਂ, ਪਹਿਲਾਂ ਪਾਣੀ ਦੇ 2 ਘੁੱਟ ਪਿਲਾਓ, ਜਿਸ ਦਿਨ ਉਹਨੂੰ ਮਿਲਣ ਦੀ ਪਿਆਸ ਲੱਗੇਗੀ, ਕੁੱਲ ਦੁਨੀਆਂ ਨੂੰ ਤੁਹਾਡਾ ਅੰਦਰ ਇਹ ਕਵੇ ਤਾਂ ਮੈਨੂੰ ਦੁਨੀਆਂ ਨਹੀਂ ਮਿਲਣਾ, ਮੈਨੂੰ ਉਹਦੇ ਮਿਲਾਪ ਅਤੇ ਉਹਦੇ ਚਰਨ ਚਾਹੀਦੇ ਨੇ। ਸਤਸੰਗਿਓ, ਗੁਰੂ ਗ੍ਰੰਥ ਸਾਹਿਬ ਦਾ ਕਿਹੜਾ ਸ਼ਬਦ ਹੈ ਜਿਹੜਾ ਇਸ ਪਿਆਸ ਦੀ ਗੱਲ ਨਾ ਕਰਦਾ ਹੋਵੇ? ਸਤਿਗੁਰੂ, ਸਾਡਾ ਮਕਸਦ ਬਣਾ ਦਿਓ ਮਿਲਣ ਦਾ, ਉਹ ਘੜੀ ਕਦੋਂ ਆਏਗੀ? ਹੁਣ ਤੇ ਸਤਿਗੁਰੂ ਕਹਿੰਦੇ ਗੋਬ ਮਿਲਣ ਕਿ ਤੇਰੀ ਬਰੀਆ, ਜਦੋਂ ਸਾਡਾ ਅੰਦਰ ਕਵੇਗਾ ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ,
ਮਿਲ ਮੇਰੇ ਪ੍ਰੀਤਮ ਪਿਆਰਿਆ,
ਰਹਿਣ ਗਈ ਮਤ ਦਿਨ ਪੀ ਜਾਏ, ਰਹਿਣ ਗਈ ਮਤ ਦਿਨ ਪੀ ਜਾਏ, ਪਵਰ ਗਏ ਬਗ ਬੈਠੇ ਆਏ, ਪਵਰ ਗਏ ਬਗ ਬੈਠੇ ਆਏ,
ਪਵਰ ਗਏ ਬਗ ਬੈਠੇ ਆਏ,
ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਤਰੀਕ ਤੇ ਪਿਆਰ ਤੋਂ ਬਹੁਤ ਵੱਡੇ ਇਕੱਠ ਹੋਣ ਤੇ ਮਹਾਰਾਜ ਉਹ ਕਰਨ, ਕਿਉਂਕਿ ਸਤਿਗੁਰੂ ਕੋਲ ਹੋਣੇ ਕਰਨ। ਪਰ ਇਹਦੇ ਨਾਲ ਇਹ ਵਿਚਾਰੋ, ਜੇ ਅੰਦਰ ਜਾਗਦਾ ਏ ਤੇ ਫਿਰ ਕੱਲ ਨੂੰ ਤੇ ਪਰਸੋਂ ਨੂੰ ਪਿਆਰਿਓ ਉਹ ਖੁਸ਼ੀ ਨਹੀਂ, ਇੱਕ ਰੱਬ ਦੇ ਪਿਆਰ ਦਾ ਹਉਕਾ ਨਿਕਲੇਗਾ ਦਾਤਿਆ। ਇੱਕ ਇੱਕ ਰਾਤ ਕਰਕੇ ਗੁਰੇ ਕਿੰਨੀਆਂ ਕੁ ਰਾਤਾਂ ਲੰਘ ਗਈਆਂ, ਸਾਲਾਂ ਦੇ ਸਾਲ ਲੰਘ, ਇੱਕ ਹੋਰ ਸਾਲ ਮੁੱਕ ਚੱਲੇ, ਤੂੰ ਅਜੇ ਵੀ ਨਹੀਂ ਮਿਲਿਆ। ਫਿਰ ਉਧਰ ਅਰਦਾਸ ਹੋਰ ਅੰਦਰੋਂ ਨਿਕਲੇਗੀ, ਹੇ ਦਾਤਿਆ ਦੇਖ, ਹੁਣ ਜੇ ਕਿਧਰੇ ਰਾਤ ਲੰਘੀ, ਦਿਨ ਨਾ ਲੰਘੇ, ਭਾਵ ਜਿਹੜਾ ਸਮਾਂ ਲੰਘ ਗਿਆ ਉਹ ਤਾਂ ਗਿਆ, ਮੇਰਾ ਆਉਣ ਵਾਲਾ ਵੀ ਤੇਰੇ ਤੋਂ ਬਗੈਰ ਨਾ ਲੰਘ ਜਾਵੇ। ਪਹਿਲਾਂ ਕਾਲੇ ਪਾਰਸਨ ਸੋਚਿਆ ਜਵਾਨੀ ਤੱਕ ਉਹ ਲੰਘੀ, ਹੁਣ ਤੇ ਚਿੱਟੇ ਦੱਸ ਰਹੇ ਬੁਢੇਪਾ, ਤੂੰ ਆਇਆ ਹੀ ਨਹੀਂ। ਸਮੇਂ ਨੂੰ ਬੰਦਾ ਵੇਖਦਾ ਫਿਰ ਹੋਰ ਪੱਖ ਤੋਂ ਵੇਖਦਾ ਹੈ, ਵੀ ਇਹ ਸਮਾਂ ਇੰਨਾ ਲੰਘ ਗਿਆ, ਜਿਹੜਾ ਕੰਮ ਕਰਨ ਆਇਆ ਸੀ ਉਹ ਤੇ ਜੇ ਪੁੱਛਦਾ ਹੀ ਨਹੀਂ ਤੇ ਸਮਾਂ ਮੁੱਕ ਜਾਏਗਾ, ਹੈਡੀ ਛੇਤੀ ਪਤਾ ਨਹੀਂ ਤਾਂ ਕਦੋਂ ਅੰਤ ਹੋ ਜਾਣਾ ਹੈ। ਫਿਰ ਬਿਲਕੁਲ ਹੀ ਸੋਚ ਹੀ ਸਿੱਖ ਦੀ ਬਦਲਦੀ ਜਾਂਦੀ ਹੈ ਰੋਜ਼ ਦੀ ਰੋਜ਼। ਗੁਰੂ ਕੇ ਪਿਆਰਿਓ, ਜਦੋਂ ਸਤਿਗੁਰੂ ਚੇਤਾ ਹੁੰਦੇ ਤੇ ਕਹਿੰਦੇ ਭਲੀ ਘੜੀ ਸਾਈ ਘੜੀ, ਸੁਲੱਖਣੀ ਸਿਮਰਤ ਹਰ ਨਾਮ, ਜੇ ਭੁੱਲੇ ਤੇ ਅੰਦਰ ਦਰਦ, ਮੈਂ ਬੇਨਤੀ ਕਰਦਾ ਸਾਂ ਪਿਆਸ ਤੇ ਕਲਗੀਆਂ ਵੱਲ, ਇਹਦਾ ਜਦੋਂ ਜੀਵਨ ਆਪਾਂ ਨੂੰ ਉਹਨਾਂ ਦੇ ਦਰਸ਼ਨ ਕਰਨੇ ਨੇ, ਉਹਨਾਂ ਦੇ ਤੇ ਕਾਹਦੇ ਜੀਵਨ ਦੇ ਕਰਨੇ, ਉਹਨਾਂ ਨੇ ਜਿਹਨਾਂ ਤੇ ਕਿਰਪਾ ਕੀਤੀ ਉਹਨਾਂ ਦੇ ਦਰਸ਼ਨ। ਪਿਆਰਿਓ, ਇਹ ਪਿਆਸ ਜਦੋਂ ਕਿਸੇ ਦੇ ਅੰਦਰ ਲੱਗਦੀ ਹੈ ਤੇ ਇਹ ਪਿਆਸ ਲੱਗਦੀ ਹੀ ਉਹਦੇ ਅੰਦਰ ਜਿਹਦੀ ਪਿਆਸ ਤੱਕ ਨੂੰ ਰੱਬ ਨੇ ਬੁਝਾਤੀ ਹੈ, ਜਿਹਦੀ ਪੂਰੀ ਨਹੀਂ ਨਾ ਕਰਨੀ ਹੋਵੇ ਉਹਨੂੰ ਪਿਆਸ ਲੱਗਣ ਹੀ ਨਹੀਂ ਦਿੰਦਾ, ਧਿਆਨ ਲਾਈ ਰੱਖਦਾ, ਚੱਲ ਭਾਈ ਤੂੰ ਲੱਗਾ ਰਹੋ, ਪਾਠ ਵੀ ਕਰ ਤੇ ਦੁਨੀਆਂ ਨੂੰ ਵੀ ਖੁਸ਼ ਰੱਖ, ਤੂੰ ਇੱਥੇ ਖੜੇ ਆ ਰਹੋ, ਠੀਕ ਹੈ। ਬਿਰਲੀਆਂ ਰੂਹਾਂ ਹੁੰਦੀਆਂ ਨੇ ਜਿਹਨਾਂ ਨੂੰ ਸੱਚਮੁੱਚ ਗੁਰੂ ਕੇ ਪਿਆਰਿਓ ਉਹਦੇ ਪਿਆਸ ਲੱਗਦੀ ਤੇ ਉਹਨੂੰ ਪੂਰੀ ਕਰਨ ਲਈ ਹਰ ਕਦਮ ਪੁੱਟਦੇ ਕਰਨ, ਉਹ ਕੰਮ ਨਹੀਂ ਛੱਡਦੇ, ਸਾਰਾ ਕੁਝ ਕਰਨਗੇ ਪਰ ਉਹਨੂੰ ਮਿਲਣ ਦੇ ਨਾਲ ਉਹ ਮੰਗ ਪਹਿਲੇ ਨੰਬਰ ਤੇ। ਜਦੋਂ ਨਾ ਪਾਉਂਟਾ ਸਾਹਿਬ ਸਤਿਗੁਰੂ ਜੀ ਮੇਧ ਕਰਕੇ ਜਾਂਦੇ ਨੇ, ਨਾਨਕ ਦਾ ਰਾਜਾ ਸੀ ਨਾ ਮੇਧਨੀ ਪ੍ਰਕਾਸ਼, ਉਹਦਾ ਸੀਗਾ ਉੱਧਰ ਵੈਰ ਫਤਿਹ ਸ਼ਾਹ ਨਾਲ, ਦੂਜਾ ਸੀ ਸ੍ਰੀ ਨਗਰ ਦਾ, ਉਹਦਾ ਪਲੜਾ ਭਾਗੀ ਹੋ ਰਿਹਾ ਸੀ। ਉਧਰੋਂ ਭੀਮ ਚੰਦ ਦੇ ਪੁੱਤਰ ਨਾਲ ਉਸਨੇ ਆਪਣੀ ਬੱਚੀ ਦਾ ਰਿਸ਼ਤਾ ਕਰ ਲਿਆ, ਉਹ ਹੋਰ ਡਰ ਗਿਆ, ਕਹਿੰਦਾ ਹੁਣ ਕੀ ਕਰਾਂ, ਮੈਂ ਤੇ ਅੱਗੇ ਮਾਠਾ ਸਾਹਿਬ ਫਤਿਹ ਸ਼ਾਹ ਅੱਗੇ ਦੁਖੀ ਕਰਦਾ ਏ, ਹੁਣ ਉਹਦੇ ਬਹੁਤ ਵੱਡੇ ਰਿਆਸਤ ਦੇ ਰਾਜ ਇਹਨਾਂ ਬਣ ਆਏ। ਇਹ ਹੁਣ ਮੇਰੇ ਕੋਲ ਰਿਆਸਤ ਰਾਜ ਖੋਲ ਲੈਣਗੇ। ਸੇਵਾਦਾਰ ਨੂੰ ਪੁੱਛਦਾ, ਤੁਸੀਂ ਦੱਸੋ ਆਪਣੇ ਅਹਿਲਕਾਰਾਂ। ਉਹ ਕਹਿੰਦੇ, ਕਿਸੇ ਮਹਾਤਮਾ ਦੀ ਸ਼ਰਨ ਲੈ ਲਿਆ। ਮਹਾਤਮਾ ਦੱਸੋ? ਕਹਿੰਦੇ, ਇੱਥੇ ਜੰਗਲ ਵਿੱਚ ਇੱਕ ਤਾਲਸੀ ਰੱਖੀ ਏ, ਬਿਲਕੁਲ ਇਕਾਂ ਦੋ ਚਰ ਗਾਂ ਰੱਖੀਆਂ ਨੇ, ਉਹ ਦੁੱਧ ਦਿੰਦੀਆਂ ਨੇ, ਦਿਨੇ ਚਰਦੀਆਂ ਤੇ ਇਹਦੇ ਕੋਲ ਆਪੇ ਰੁਕਦੀਆਂ, ਦੁੱਧ ਪੀ ਕੇ ਭਗਤੀ ਕਰਦਾ, 100 ਸਾਲ ਦਾ ਬਜ਼ੁਰਗ ਏ ਤੇ ਉਹਦੇ ਕੋਲ ਚਲੀ ਗਏ। ਗੁਰੂ ਕੇ ਪਿਆਰਿਓ, ਜਦੋਂ ਗਏ ਲੱਭ ਲਵਾ ਕੇ ਉੱਥੇ ਦੀਦਾਰ ਕੀਤੇ ਤੇ ਉਹ ਖੁਸ਼ ਹੋ ਗਿਆ। ਉਹਨੂੰ ਜਦੋਂ ਖਬਰ ਮਿਲੀ ਵੀ ਰਾਜਾ ਆ ਰਿਹਾ, ਉਹ ਵਿਚਾਰਾ ਲੱਭਦਾ ਸੀ ਰਾਜਨ ਕੇ ਰਾਜਾ ਨੂੰ, ਕਹਿਣ ਲੱਗਾ ਰਾਜਾ ਆ ਗਿਆ, ਅੱਤ ਦਾ ਪ੍ਰਸਾਰਨ। ਜਦੋਂ ਆਇਆ ਤੇ ਕਹਿਣ ਲੱਗਾ, ਜੀ ਮੈਂ ਉਹ ਰਾਜਾ ਨਹੀਂ, ਮੈਂ ਤੇ ਤੁਹਾਡੇ ਕੋਲੋਂ ਕੁਝ ਮੰਗਣ ਆਇਆ ਵਾਂ। ਕਹਿਣ ਲੱਗੇ, ਫਿਰ ਸੱਜਣਾ ਜੇ ਤੂੰ ਆ ਹੀ ਗਿਆ ਏ, ਇਹ ਕੰਮ ਕਰ ਜਿਹਨੂੰ ਮਿਲਣ ਲਈ ਮੈਂ ਇਹ ਜਨਮ ਧਾਰਨ ਕੀਤਾ, ਮੈਨੂੰ ਮਿਲਦਾ ਨਹੀਂ ਹੂੰ। ਜਦੋਂ ਉਹ ਸਰੀਰ ਧਾਰਨ ਕਰਕੇ ਆਇਆ ਏ, ਜਦੋਂ ਉਹਦੀ ਖਬਰ ਮਿਲੀ, ਉਦੋਂ ਇਹ ਸਰੀਰ ਵਡੇਰਾ ਉਹਨੂੰ ਕਰਕੇ ਜਵਾਬ ਦੇ ਗਿਆ, ਮੇਰੀ ਕੀਮਤ ਨਹੀਂ, ਮੈਂ ਚੱਲ ਕੇ ਜਾਵਾਂ, ਆਹ ਨਿਸ਼ਾਨੀਆਂ ਨਹੀਂ। ਇਹੋ ਜਿਹਾ ਉਹਦਾ ਸਰੂਪ ਏ। ਉਹਨੇ ਕਲਗੀਆਂ ਵਾਤੇ ਪਿਤਾ ਜੀ ਬਾਰੇ ਦੱਸ ਪਾਏ। ਕਹਿੰਦੇ, ਜੇ ਉਹਨਾਂ ਨੂੰ ਬੇਨਤੀ ਕਰੇ ਮੈਨੂੰ ਦੀਦਾਰ ਹੋਣਗੇ ਤੇ ਤੈਨੂੰ ਰਾਜ ਭਾਗ ਚ ਮਦਦ ਮਿਲੇਗੀ, ਜੇ ਕਰ ਸਕਦਾ ਤੋ ਕਰ। ਕਹਿ ਸਬੱਬ ਕੀ ਬਣੇ ਅਮਰੇ ਕਹਿਣ ਤੋਂ ਮੁਰਾਦ, ਮੇਦਨੀ ਪ੍ਰਕਾਸ਼ ਨੇ ਸਿਣਿਆ ਕੱਲਿਆ, ਸਤਿਗੁਰੂ ਜੀ ਆਏ, ਉਹਨਾਂ ਦੋ ਰਾਜਿਆਂ ਦੀ ਸੁਲਾਹ ਕਰਾਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਦਰਦੂਨ ਵਿੱਚ ਆ ਗਏ, ਇਹਦੇ ਅੰਦਰੋਂ ਤੇ ਖਬਰਾਂ ਮਿਲਦੀਆਂ ਨੇ, ਪਰ ਗੁਰੂ ਕੇ ਪਿਆਰਿਓ, ਰੱਬ ਨੇ ਖੇਡ ਇਹੋ ਜਿਹੀ ਬਣਾਈ, ਬੜੀ ਅਜੀਬ ਜਿਹੀ ਪਿਆਸ ਲਾਏ, ਪਰ ਇਹ ਜਨਮੇ 100 ਸਾਲ ਲੰਘਿਆ। ਇਹਦਾ ਇੱਕ ਸੇਵਾਦਾਰ ਸੀ ਚਾਂਦੋ, ਉਸਦਾ ਉਹਤੇ ਵੀ ਬਾਹਲੀ ਕਿਰਪਾ, ਇਹਦੇ ਕੋਲ ਰਹਿੰਦਾ। ਸਾਲ ਕੁ ਪਹਿਲਾਂ ਉਹਦੀ ਮਾਤਾ ਦਾ ਰੱਬ ਨਾਲ ਪਿਆਰ ਸੀ, ਉਹ ਮਰ ਗਏ ਤੇ ਮਰ ਕੇ ਨਿਸ਼ਾਨੀ ਦੱਸ ਗਏ। ਕਹਿਣ ਲੱਗੇ, ਦੇਖ ਬੱਚਿਆ, ਜਦੋਂ ਕੋਈ ਪੂਰਾ ਮਹਾਂਪੁਰਸ਼ ਮਿਲੇਗਾ ਤੇਰਾ ਬੇੜਾ, ਉਦੋਂ ਪਾਰ ਹੋਣੀ ਤੇ ਉਹਦੀ ਨਿਸ਼ਾਨੀ ਇਹ, ਉਹਦੀਆਂ ਬਾਹਾਂ ਆਮ ਮਨੁੱਖ ਨਾਲੋਂ ਲੰਬੀਆਂ ਹੋਣਗੀਆਂ, ਜੋ ਮਾਂ ਨੂੰ ਪਤਾ ਸੀ ਦੱਸਿਆ। ਤੇ ਮਾਂ ਵਿਚਾਰੀ ਸਹਿਤ ਦੀ ਸਕਾਂਤੀ ਮਰ ਗਈ, ਕੱਲਾ ਸੀ, ਸੰਸਕਾਰ ਕੀਤਾ ਤੇ ਵੀ ਤਾਲਸੀ ਰਿਖੀ ਕੋਲ ਆ ਗਿਆ। ਜਦੋਂ ਇੱਥੇ ਸੀ ਤੇ ਮੈਂ ਹੋਰ ਸੰਖੇਪ ਦੇ ਵਿੱਚ ਬੇਨਤੀ ਕਰਾਂ, ਉਹਦੀ ਪਿਆਸ ਪਿਆਸਿਆਂ ਦੀ ਦਰਸ਼ਨ ਕਰਾਂ ਕਿ ਮਹਾਰਾਜ ਮੇਰ ਕਰਨ, ਸਾਨੂੰ ਵੀ ਲੱਗੇ ਤੇ ਉਹਨਾਂ ਪਿਆਸਿਆਂ ਨੂੰ ਵੀ ਪ੍ਰਣਾਮ ਕਰੀਏ। ਜੇ ਉਹ ਲੱਗ ਗਏ ਜੀਵਨ ਸਫਲ ਏ, ਉਹ ਨਾ ਲੱਗੀ ਤੇ ਕੁੜੇ ਕਿੰਨੀ ਕੁਝ ਲੰਬੀ ਕਹਾਣੀ ਪਈ ਹੈ। ਸਤਸੰਗਿਓ, ਇਹ ਬੇਨਤੀ ਕਰਾਂਗਾ ਕੱਲ ਤੇ ਨਹੀਂ ਪਰਸੋਂ, ਵੀ ਇਹ ਪਿਆਸ ਸਤਿਗੁਰੂ ਉਹ ਹੀ ਦੱਸਦੇ ਜੇ, ਜੇ ਪਿਆਸ ਲਾਟੀ ਵੀ ਖੋਵੇ ਛੇਤੀ ਨਾਲ, ਤੇ ਫਿਰ ਸਤਿਗੁਰੂ ਉਹਦੇ ਢੰਗ ਤਰੀਕੇ ਦੱਸਦੇ। ਜਦੋਂ ਮੇਰੇ ਕਹਿਣ ਤੋਂ ਮੁਰਾਦ, ਕਾਲਸੀ ਰਿਖੀ ਨੇ ਬੁਲਾਤਾ ਚੰਦ ਨੂੰ, ਕਹਿੰਦਾ ਮੇਰਾ ਸਰੀਰ ਤਾਂ ਲੱਗਦਾ ਹੀ ਅੰਤ ਹੋਣ, ਤੇ ਦੇਖ ਬੇਟਾ ਜਦੋਂ ਮੈਂ ਮਰ ਗਿਆ, ਆਹ ਦੇਖ ਹੁਣ ਮੈਂ ਪੈਣ ਲੱਗਾ, ਹੁਣ ਮੇਰਾ ਸਮਾਂ ਹੋ ਗਿਆ, ਮੈਨੂੰ ਜਿਹਨੂੰ ਮਿਲਣਾ ਸੀ ਉਹ ਨਹੀਂ ਮਿਲ ਸਕਿਆ, ਉਹ ਨਹੀਂ ਆਇਆ, ਮੈਂ ਚੱਲਿਆ ਵਾਂ। ਹਾਂ, ਜਦੋਂ ਤੈਨੂੰ ਕੋਈ ਮਿਲਿਆ ਤੇ ਮੇਰੀ ਅਰਦਾਸ ਕਰੇ, ਸਰੀਰ ਤੋਂ ਬਗੈਰ ਤੇ ਮੇਰੀ ਆਤਮਾ ਨੂੰ ਜ਼ਰੂਰ ਉਹ ਨਿਵਾ ਦੇਣਗੇ। ਤੇ ਜਦੋਂ ਬੇਟਾ ਮੈਂ ਮਰ ਗਿਆ ਤੇ ਮੇਰਾ ਆਹ ਹੀ ਕੱਖ ਪਾ ਕੇ ਤੇ ਸੰਸਕਾਰ ਕਰ ਦੇਵੀਂ, ਗਾਵਾਂ ਤੂੰ ਲੈ ਜੀ ਘਰ, ਤੇ ਫਿਰ ਤੂੰ ਇਸ ਤਰ੍ਹਾਂ ਹੀ ਰੱਬ ਰੱਬ ਕਰਦਾ ਰਹੀ। ਕਹਿਣ ਲੱਗਾ ਠੀਕ ਏ ਸੀ ਅੱਤ ਦਾ ਭੋਲਾ। ਇਹ ਕਹਿਣ ਲੱਗਾ, ਜੀ ਮੈਂ ਲੱਭ ਲਿਆਉਣ ਆਵਾਂ ਜਿਹਨੂੰ ਤੁਸੀਂ ਲੱਭਦੇ ਹੋ, ਇਹ ਕੀ ਜਾਣੇ ਜਿਹਨੂੰ ਕਾਲਸੀ ਰਿਖੀ ਲੱਭਦਾ ਏ, ਉਹ ਇਹਨਾਂ ਅੱਖਾਂ ਨਾਲ ਨਹੀਂ ਲੱਭਦਾ। ਪਰ ਪਿਆਰਿਓ, ਜਦੋਂ ਦਿਆਲ ਹੁੰਦਾ ਹੈ ਤੇ ਇਹਨਾਂ ਅੱਖਾਂ ਨਾਲ ਵੀ ਲੱਭ ਪੈਂਦਾ ਹੈ, ਲੱਭ ਪੈਂਦਾ ਏ ਜਿਹਨੂੰ ਲੱਭਿਆ, ਇਹਨਾਂ ਅੱਖਾਂ ਰਾਹੀਂ ਪਹਿਲਾਂ ਲੱਭਿਆ, ਅੰਦਰੋਂ ਲੱਭਦਾ ਹੈ, ਪਰ ਬਾਹਰੋਂ ਤਾਂ ਕੋਈ ਨਾ ਕੋਈ ਰੂਪ ਬਣਾਉਂਦਾ ਹੀ ਨਾ, ਉਹ ਸਾਹਮਣੇ ਖਲੋ ਜਾਵੇ, ਪਰ ਜੇ ਅੱਖ ਪਛਾਣਨ ਵਾਲੀ ਨਾ ਹੋਵੇ ਕਹਾਣੀ ਤਾਂ ਵੀ ਵਿਗੜ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਈਆਂ ਦੇ ਸਾਹਮਣੇ ਖਲੋਤੇ, ਕਲਗੀਆਂ ਵਾਲੇ ਖਲੋਤੇ, ਉਹ ਸਿਰ ਫੇਰ ਗਏ, ਨੇ ਕਹਿੰਦੇ ਨੇ ਕਿਰਪਾਨਾਂ ਪਾਈਆਂ ਨੇ, ਇਹ ਤਾਂ ਜੰਗਾਂ ਕਰਦਾ ਹੈ, ਇਹਦੇ ਕੋਲ ਤਾਂ ਫੌਜਾਂ ਨੇ। ਕਹਿੰਦੇ ਨਹੀਂ, ਗੱਲ ਬਣਦੀ ਸਾਹਮਣੇ ਖਲੋਤਾ ਏ, ਮਨ ਆਪਣੇ ਅੰਦਰ ਸੋਚ ਲੈ। ਤੇ ਇੱਕ ਵੱਡੀ ਜੀ ਗੱਲ ਕਹਿਣ ਲੱਗਾ, ਤੁਸੀਂ ਛੱਡੇ ਹੋ, ਜਿਹੜੀ ਮਰਿਆਦਾ ਜਾਂ ਦੁਨੀਆਂ 'ਚੋਂ ਧਾਰਮਿਕ ਲੋਕਾਂ ਕੋਲੋਂ ਗਿਆਨ ਇਕੱਠਾ ਕਰਕੇ ਅਸੀਂ ਆਪਣੇ ਅੰਦਰ ਪਿਕਚਰ ਬਣਾ ਲਈ ਰੱਬ ਦੀ, ਜਿੰਨਾ ਚਿਰ ਉਹਨੂੰ ਨਹੀਂ ਛੱਡਾਂਗੇ ਉਹਨਾਂ ਚਿਰ ਉਹਦੀ ਮਿਹਰ ਨਹੀਂ ਹੋਵੇਗੀ। ਪਿਆਰਿਓ, ਉਹ ਤੋੜਦਾ ਬਣਾ ਕੇ ਆਪੇ, ਪਰ ਉਹਨੂੰ ਕ੍ਰੋਸ ਕਰਨਾ ਉਹਦੀ ਮਿਹਰ ਨਾਲ ਹੀ ਹੋ ਸਕਦਾ ਹੈ, ਆਪਣੇ ਯਤਨਾਂ ਨਾਲ ਨਹੀਂ। ਇਹ ਉਹਦੀਆਂ ਕਹਾਣੀਆਂ ਉਹ ਜਾਣੇ। ਖੈਰ, ਇਹ ਲਵ ਗੱਲ ਮੰਨਦਾ। ਖੈਰ, ਸਤਿਗੁਰੂ ਪਿਤਾ ਜੀ ਨਾਗ ਰਾਜ ਇਹਨੂੰ ਲਿਆ, ਉਹ ਕਹਿੰਦੇ ਸ਼ਿਕਾਰ 'ਤੇ, ਕਹਿੰਦੇ ਖਾਂ ਸ਼ਿਕਾਰ 'ਤੇ ਤੇ ਚੱਲੇ ਹਾਂ, ਪਰ ਆ ਸ਼ਿਕਾਰ ਕੋਈ ਹੋਰ ਤਰੀਕੇ ਦਾ ਹੁੰਦਾ ਰਾਜਨ। ਤੁਰੇ ਜਾਂਦੇ ਪਹਿਲਾਂ ਨੌਕਰ ਜਦੋਂ ਦਿਸੇ ਨਾ, ਵਿਚਾਰਾ ਨਦੀ ਦੇ ਕਿਨਾਰੇ ਦੂਰ ਲੱਭਦਾ ਫਿਰਦਾ ਏ, ਲੱਭਦਾ ਇਹ ਸੋਚਦਾ ਉਹਨਾਂ ਚਿਰ ਕਾਲਸੀ ਰੱਖੀ ਤੇ ਚੜ੍ਹਾਈ ਕਰਦੇ ਹੋਣਗੇ। ਉਹਨਾਂ ਕਿਹਾ ਸੀ, ਬੇਟਾ ਮੈਂ ਚੱਲ ਗਿਆ ਵਾਂ, ਤੂੰ ਅਜੇ ਨਹੀਂ ਥੋੜ੍ਹਾ ਠਹਿਰ ਕੇ ਆਵੀਂ ਅਤੇ ਫਿਰ ਸੰਸਕਾਰ ਕਰੇ। ਜਦੋਂ ਨੇ ਸਤਿਗੁਰੂ ਦੇ ਦਰਸ਼ਨ ਕੀਤੇ ਨਾ, ਤੇ ਮਹਾਰਾਜ ਦੀਆਂ ਬਾਹਾਂ ਤੱਲਾਂ ਵੇਖੇ, ਮਾਂ ਕਹਿੰਦੀ ਸੀ ਬਾਹਾਂ ਲੰਬੀਆਂ, ਅੱਗੇ ਕਈ ਵੇਖੇ ਬਾਂਹ ਆਮ ਮਨੁੱਖ ਜਿਹੜੀਆਂ, ਸਤਿਗੁਰੂ ਦੀਆਂ ਬਾਹਾਂ ਲੰਬੀਆਂ ਨਜ਼ਰ ਆਈਆਂ। ਜ਼ਰੂਰੀ ਲੰਬੀਆਂ ਕੌਣ, ਸਤਿਗੁਰੂ ਦਿਖਾਉਂਦੇ ਨੇ ਜਿਹੋ ਜਿਹੀ ਭਾਵਨਾ ਬਣਾਈ। ਪੜ ਕੇ ਗਿਆ ਸਤਿਗੁਰੂ ਦੇ ਚਰਨਾਂ 'ਚ, ਨਹੀਂ ਹੱਥਾਂ ਨੂੰ ਪਕੜ ਕੇ ਨਾ ਮਿਣ ਕੇ, ਕਹਿੰਦਾ ਸਤਿਗੁਰੂ ਤੁਹਾਡੀਆਂ ਬਾਹਾਂ ਲੰਬੀਆਂ, ਕਹਿੰਦਾ ਇਹਨੂੰ ਉਡੀਕਦੇ ਨੇ ਮੇਰੇ ਪੀਰ ਜੀ, ਮੇਰਾ ਉਹ ਮਾਲਕ ਜੀ, ਉਹਨੂੰ ਤੁਸੀਂ ਦਰਸ਼ਨ ਦਿਓ ਜੋ ਤੁਹਾਨੂੰ ਲੱਭਦਾ ਫਿਰਦਾ ਸਾਜੇ। ਹਾਂ, ਕਹਿਣ ਲੱਗੇ ਚੱਲ ਚੰਦ ਉਹਦੇ ਵਾਸਤੇ ਆਏ ਹਾਂ। ਕਹਿਣ ਲੱਗਾ ਜੀ ਨਹੀਂ, ਉੱਥੇ ਸਰੀਰ ਸੱਚ ਛੱਡ ਗਿਆ, ਉੱਥੇ ਹੈ ਹੀ ਨਹੀਂ। ਨਹੀਂ, ਕਹਿਣ ਲੱਗੇ ਚੱਲ ਤੇਰੇ ਨਾਲ ਗਏ। ਉਹ ਚੰਦ ਉਹ ਪਿਆਰ ਵਿੱਚ ਇੰਨਾ ਰੋਈ ਜਾਏ ਤੇ ਸਤਿਗੁਰੂ ਦੇ ਹੱਥਾਂ ਨੂੰ ਚੁੰਮੀ ਜਾਏ, ਘੜੀ ਮੁੜੀ ਸਿੱਖਾਂ ਨੇ ਕਟਾਇਆ ਨਹੀਂ। ਮਹਾਰਾਜ ਜੀ ਗਏ ਤੇ ਸੱਚਮੁੱਚ ਜਾਪਦਾ ਸੀ ਉਹ ਪ੍ਰਾਣ ਤਿਆਗ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਵੇਖਿਆ ਜੇ ਮਹਾਰਾਜ ਜੀ ਸਰੀਰ ਹੁਣ ਛੱਡ ਗਿਆ ਏ, ਮੈਨੂੰ ਕਹਿੰਦਾ ਸੀ ਮੈਂ ਲੱਭਦਾ ਵਾਂ, ਉਹ ਲੱਭਦਾ ਨਹੀਂ, ਜੇ ਤੁਸੀਂ ਲੱਭਿਓ ਤੇ ਇਹ ਚਲਾ ਗਿਆ। ਨਹੀਂ ਚੰਦ, ਜਦੋਂ ਕਿਸੇ ਨੂੰ ਲੱਭਣ ਦੀ ਪਿਆਸ ਲੱਗਦੀ ਏ, ਉਹਨੂੰ ਖਾਲੀ ਨਹੀਂ ਮੋੜੇਗਾ, ਇਹਦੇ ਗਿਆ ਨਹੀਂ, ਇਹਨੂੰ ਜਾਨ ਨਹੀਂ ਦੇਣਾ, ਇਹਨੂੰ ਰੱਖਣਾ ਹੀ। ਜੇ ਹੁਣ ਚਲਾ ਗਿਆ ਹੁਣ ਕੀ ਹੋਏਗਾ। ਨਹੀਂ ਕਹਿੰਦੇ, ਇਹਦੀਆਂ ਤਲੀਆਂ ਮਲੋ ਪੈਰਾਂ ਦੀਆਂ, ਉਹ ਹੱਥਾਂ ਦੀਆਂ ਮਲਕ ਲੱਗੇ ਕਲਗੀਆਂ ਵਾਲ, ਇਹਨੇ ਖੁਦ ਕਾਲਸੀ ਰੱਖੀ ਦੇ ਚਰਨਾਂ ਦੀਆਂ ਤਲੀਆਂ ਆਪਣੇ ਹੱਥਾਂ ਨਾਲ ਮਲੀਆਂ। ਸੇਵਕ ਨਾਲ ਲੱਗੇ, ਕਿਸੇ ਨੇ ਹੱਥ ਮਲੇ ਥੋੜ੍ਹੇ ਜਿਹੇ, ਕਹਿੰਦੇ ਪੈਰ ਤੇ ਗਰਮ ਹੋਏ, ਬਾਕੀ ਸਰੀਰ ਠੰਡਾ। ਸਤਿਗੁਰੂ ਜੀ ਨੇ ਕਲਾ ਵਰਤਾਈ, ਕੁਝ ਸਮੇਂ ਤੋਂ ਬਾਅਦ ਸਾਰੇ ਸਰੀਰ ਅੰਦਰ ਫਿਰ ਗਰਮੀ ਆਏ, ਉਹ ਅੰਦਰ ਰੋ ਚੱਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਰ ਵੱਲ ਜਾ ਕੇ, ਪਿਆਰਿਓ, ਉਹਦਾ ਸਿਰ ਚੁੱਕ ਕੇ ਨਾ ਚੱਲਿਓ, ਉਹਨੇ ਕੱਖਾਂ ਦਾ ਸਰਾਣਾ ਜਿਹਾ ਬਣਾਇਆ ਸੀ, ਕੱਢ ਕੇ ਆਪਣੀ ਗੋਦ ਪੱਟ 'ਚ ਰੱਖਿਆ। ਪਿਆਰ ਦੇਈ ਜਾਂਦੇ ਕੰਨ ਤੇ ਕਹਿੰਦੇ, ਰਿਸ਼ੀ ਜੀ ਨੂੰ ਲੱਭਦਾ ਸਹਿ ਉਹ ਆ ਗਿਆ, ਖੋਲ ਨੇਤਰ ਕਰ ਦੀਦਾਰ, ਪਰ ਅੱਗੋਂ ਅੱਖਾਂ ਖੁੱਲ ਕੇ ਬੰਦ ਹੋ ਗਈਆਂ। ਸੋਚਦਾ ਹੈ ਕਿ ਮੇਰੇ ਅੰਦਰ ਦੇ ਖਿਆਲ ਨੇ। ਫਿਰ ਸਤਿਗੁਰੂ ਨੇ ਦ੍ਰਿਸ਼ਟੀ ਪਾਈ, ਹੋਸ਼ ਵਿੱਚ ਲਿਆਂਦਾ ਪੂਰਨ ਤੌਰ 'ਤੇ, ਫਿਰ ਪਤਾ ਲੱਗਾ ਜਿਹਨੂੰ ਲੱਭਦਾ ਸਾਂ ਉਹ ਤੇ ਗਈ। ਆਖਿਆ ਰਾਤ ਪੈ ਗਈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਸੇਵਕ ਕਹਿੰਦੇ ਚੱਲੀਏ। ਨੇ ਕਹਿੰਦੇ ਅੱਜ ਰਾਤ ਇਸੇ ਜਗ੍ਹਾ 'ਤੇ ਇਸੇ ਤਰ੍ਹਾਂ ਕੱਖਾਂ ਦੇ ਉੱਪਰ ਬਹਿ ਕੇ ਰਿਸ਼ੀ ਜੀ ਦੇ ਨਾਲ ਬੈਠਾਂਗੇ। ਪਿਆਰਿਓ, ਮੇਰਾ ਦਾਤਾ ਕਿਤਨਾ ਦਿਆਲੂ, ਉੱਥੇ ਕੱਖਾਂ 'ਤੇ ਬੈਠ ਕੇ ਰਾਤ ਕੱਟੀ, ਦਿਨ ਚੜ੍ਹਿਆ ਅਤੇ ਕਹਿੰਦੇ ਪਾਲਕੀ 'ਚ ਬਿਠਾਓ। ਰਿਸ਼ੀ ਜੀ ਕਹਿੰਦੇ ਸਤਿਗੁਰੂ ਮਕਸਦ ਪੂਰਾ ਹੋ ਗਿਆ, ਲਓ ਹੁਣ ਮੈਨੂੰ ਜਾਣ ਦਿਓ। ਸਤਿਗੁਰੂ ਕਹਿਣ ਲੱਗੇ ਹੁਣ ਨਹੀਂ ਜਾਣਾ, ਹੁਣ ਪਾਲਕੀ 'ਚ ਬਿਠਾ ਕੇ ਜਿੱਥੇ ਸੰਗਤਾਂ ਸਾਡਾ ਗੁਰਪੁਰਬ ਮਨਾਉਣ ਲਈ ਇਕੱਠੀਆਂ ਸਨ, ਇਹ ਮੈਂ ਬੇਨਤੀ ਕਰਾਂ ਆਉਣ ਵਾਲੇ ਦਿਨਾਂ ਸਤਿਗੁਰੂ ਵਿੱਚ, ਜਦੋਂ ਗੁਰਪੁਰਬ ਦੇ ਦਿਨ ਆਉਂਦੇ ਜੇ ਨਾ, ਉਦੋਂ ਸਤਿਗੁਰੂ ਵਿਸ਼ੇਸ਼ ਤੌਰ 'ਤੇ ਤਰੁੱਠਦੇ ਜੇ। ਤਰੁੱਠਦੇ ਕਿਵੇਂ ਨੇ, ਸਤਿਗੁਰੂ ਜੀ ਨੇ ਮਿਹਰ ਕੀਤੇ ਅਤੇ ਕਰਾਂਗੇ ਦੀਦਾਰ ਗੁਰਪੁਰਬ ਦਾ, ਕੋਈ ਖਾਸ ਬੰਦੇ। ਕਹਿੰਦੇ ਸਪਤਮੀ ਆ ਰਹੀ, ਉਹ ਸਪਤਮੀ ਦੀ ਰਾਤ ਸਤਿਗੁਰਾਂ ਨੇ ਰਿਸ਼ੀ ਦੇ ਕੋਲ ਉੱਚ ਕੱਟੀ ਪਰਿਵਾਰ ਸੰਗਤ ਨੇ ਤਿਆਰੀਆਂ ਕੀਤੀਆਂ। ਉਦਾਸ ਨੇ ਸਤਿਗੁਰੂ ਕਿਉਂਕਿ ਮੁੜੇ ਵਾਪਸ ਰਾਤ ਨੂੰ ਪਿਆਰਿਓ ਸਾਹਿਬ ਕਹਿਣ ਲੱਗੇ ਹਾਂ ਗੁਰਪੁਰਬ ਮਨਾਇਆ ਸੀ ਕਿਸੇ ਪੁੱਗੀ ਕੋਈ ਨਰਦ ਦੇ ਕੋਲ ਬੈਠ ਕੇ, ਚਲੋ ਚਲੀਏ ਪਾਲਕੀ ਚ ਬਿਠਾਇਆ ਚੁੱਕ ਲਿਆ ਮੋਢਿਆਂ ਤੇ ਲੈ ਕੇ ਕਹਿਣ ਲੱਗੇ ਅੱਜ ਦਾ ਇਹ ਗੁਰਪੁਰਬ ਇਹ ਖੁਸ਼ੀ ਵਿੱਚ ਤਾਂ ਬਦਲੇਗਾ ਸਾਰੀ ਸੰਗਤ ਇਸ ਰਿਸ਼ੀ ਦੇ ਦੀਦਾਰ ਕਰੋ ਤੇ ਉਹਦੀ ਕਹਾਣੀ ਸਤਿਗੁਰਾਂ ਨੇ ਆਪ ਸੁਣਾਈ। ਕਹਿੰਦੇ ਇਹ ਪੁੱਜ ਗਿਆ ਜੇ ਜਿਹੜਾ ਦਰਸ਼ਨ ਕਰੇਗਾ ਉਹਨੂੰ ਵੀ ਪਹੁੰਚਾ ਦੇਗਾ। ਗੁਰੂ ਕੇ ਪਿਆਰਿਓ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਅੰਦਰ ਪਿਆਸ ਲਾਉਂਦਾ ਏ ਰੱਬ ਦਾ ਇੱਕ ਰੂਪ ਨਹੀਂ ਉਹਦੇ ਰੂਪ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿ ਨਾ ਜਾ ਤੇਰੇ ਗੁਣ ਕਹਿੰਦੇ ਇਹੋ ਜਿਹੀਆਂ ਆਤਮਾਵਾਂ ਦੇ ਚਰਨਾਂ ਕੋਲ ਬੈਠ ਕੇ ਆਪਾਂ ਵੀ ਕਹੀਏ ਕੁਛ ਮੋਖੇ ਗਰੀਬ ਕੋ ਲੈ ਕੋਰ ਲਾਏ ਦੁਨੀਆਂ ਨਾਲ ਨਹੀਂ ਰਲਣਾ ਇਹੋ ਜਿਹੇ ਪਿਆਸਿਆਂ ਨਾਲ ਸੋਚ ਨੂੰ ਰਲਾਉਣਾ ਸੁਰਤੀ ਨੂੰ ਰਲਾਉਣਾ ਉਹਨੂੰ ਬੇਨਤੀਆਂ ਕਰਨੀਆਂ ਮੋਖੇ ਗਰੀਬ ਕੋ ਲੈ ਕੋਰ ਲਾਏ ਮੋਖੇ ਗਰੀਬ ਕੋ ਲੈ ਕੋਰ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।